Thank you. Thank you. का मनसा भारत दर्शन पेट सोचने वाला हर का नाम जीता रहे मेरा वैगुरु गोविंद हर हर नाम संकट मुख देव है सकते जो कीर्तन गुरु ने दाते आगे करने का अपना दास बस आप उगाड़िया नानक नाम है मैं दूर कर सकता अपनी हाथी छिटी दी ਕਹਿਣਗੇ ਲੈ ਜਾ, ਜਦੋਂ ਛੱਟੀ ਲਾਵਾਂਗੇ ਉਹਨਾਂ ਨੂੰ ਅੱਗ ਲੱਗ ਉੱਠੇਗੀ, ਸਭ ਦੌੜ ਜਾਣਗੇ। ਇਹਦਾ ਕਾਰਜ ਠੀਕ ਹੋ ਜਾਏਗਾ। ਇਸੀ ਤਰ੍ਹਾਂ ਅੱਜ ਬਾਬਾ ਅਮਰਦਾਸ ਜੀ ਗੁੰਦੇ ਨਾਲ ਜਾਂਦੇ ਹਨ, ਉੱਥੇ ਜਾ ਕੇ ਛੱਟੀ ਹਿਲਾਈ, ਜਿਸਨੇ ਗੁਪਤ ਬਦਰੂਹਾਂ ਉੱਥੇ ਵਿਘਨਕਾਰੀ ਸਨ, ਉੱਥੇ ਨਗਰ ਵਸਾਉਣ ਵਾਸਤੇ ਸਭ ਦੌੜ ਜਾਂਦੀਆਂ। ਇਸੀ ਵਕਤ 10 ਦਿਨ ਦੌੜੇ ਜਾਂਦੇ ਹਾਂ, ਮੌਸਮ ਸੀ ਪਰਦੋਂ ਦਾ, ਦੌੜੇ ਜਾਂਦੇ ਹਾਂ। ਮਦੀਨ ਦੇਵ ਸੀ, ਉਸਨੂੰ 2 ਬੱਚੇ ਜਨਮੇ, ਘਬਰਾ ਕੇ ਉਹ ਇੱਕ ਡਿੱਗਿਆ, ਬਾਜਰੇ ਦਾ ਖੇਤ ਸੀ, ਉਹਦੀ ਅੱਖ ਵਿੱਚ ਫੰਡਾ ਲੱਗਿਆ, ਕਾਣਾ ਹੋ ਗਿਆ। ਕਾਣਾ ਦੇ ਉਹ ਬਠਿੰਡੇ ਦੇ ਕਿਲੇ ਵਿੱਚ ਰਿਹਾ, ਦਸਮ ਪਾਤਸ਼ਾਹ ਨੇ ਆ ਕੇ ਕੱਢਿਆ। ਇੱਕ ਮਾਥੋ ਮਾਥੋ ਨਾਮ ਕਰਕੇ ਦੈ, ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਵਸਾਇਆ, ਪਹਿਲੇ ਇਸਦਾ ਨਾਮ ਮਾਥੋ ਵਾਲ ਸੀ। ਮਾਥੋ ਦੈਨ ਦੇ ਉੱਥੇ ਆਉਣ ਕਰਕੇ ਤਾਂ ਮਾਥੋ ਵਾਲ ਦਾ ਨਾਮ ਪੈਂਦਾ, ਅਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੱਢਿਆ ਰਹੇ। ਤਾਂ ਇਸ ਤਰੀਕੇ ਸਿਰ ਉਹ ਵਿਘਨ ਸੀ ਜਿਹੜਾ ਦੂਰ ਹੋ ਗਿਆ, ਨਗਰ ਵਸਣਾ ਸ਼ੁਰੂ ਹੋ ਗਿਆ, ਮਕਾਨ ਪੈ ਰਹੇ ਨੇ। ਗੁਰੂ ਅੰਗਦ ਦੇਵ ਮਹਾਰਾਜ ਪਹਿਲੇ ਹੀ ਬਾਬੇ ਅਮਰਦਾਸ ਨੂੰ ਕਿਹਾ ਸੀ, ਤੁਸੀਂ ਆਪਣੇ ਰਹਿਣ ਵਾਸਤੇ ਜਿੱਥੇ ਠਹਿਰ ਕੇ ਸੰਗਤਾਂ ਦਾ ਉਧਾਰ ਕਰਨਾ, ਉਹਨਾਂ ਦਾ ਜਗ੍ਹਾ ਬਣਾਓ, ਕਿਉਂਕਿ ਇੱਥੇ ਸਾਡੇ ਪੁੱਤਰ ਦਸ ਰਣਗੀਆਂ ਖੜ੍ਹ। ਇਸੀ ਤਰ੍ਹਾਂ ਉਸ ਗੋਦੇ ਨੇ ਫਿਰ ਆ ਕੇ ਅਰਥ ਕੀਤੀ, ਪ੍ਰਾਰਥਨਾ ਕੀਤੀ, ਮਹਾਰਾਜ ਆਪ ਕਿਰਪਾ ਕਰੋ, ਉੱਥੇ ਆਪਣੀ ਜਗ੍ਹਾ ਪਾਓ, ਲੰਗਰ ਚੱਲੇ। ਇਸੀ ਤਰ੍ਹਾਂ ਭਜਨ ਹੋਇਆ, ਬਾਬਾ ਅਮਰਦਾਸ ਜੀ ਨੂੰ ਭੇਜਿਆ ਜਾ ਕੇ ਉੱਥੇ ਮਕਾਨ ਬਣਾਓ, ਤੁਹਾਡੇ ਵਾਸਤੇ ਇਹ ਸਾਰੀ ਤਿਆਰੀ ਹੋ ਗਈ। ਆਪ ਜੀ ਸਵੇਰੇ ਜਾਂਦੇ, ਸ਼ਾਮ ਨੂੰ ਆ ਜਾਇਆ ਕਰਦੇ, ਸਵੇਰੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਨਮਸਕਾਰ ਕਰਕੇ ਜਾਂਦੇ, ਸ਼ਾਮ ਨੂੰ ਵਾਪਸ ਆ ਜਾਣਾ। ਇਸੀ ਤਰ੍ਹਾਂ ਕੁਝ ਦੇਰ ਤੋਂ ਬਾਅਦ ਫਿਰ ਆਪ ਨੇ ਹੁਕਮ ਕਰ ਦਿੱਤਾ, ਰੋਜ਼ ਆਉਣਾ ਜਾਣਾ ਔਖਾ ਹੈ, ਅੱਗੇ ਦੋਸਤਾ ਹੋ ਗਈ ਹੈ, 8ਵੇਂ ਦਿਨ ਦਰਸ਼ਨ ਕਰਨ ਵਾਸਤੇ ਆ ਰਹੇ। ਐਸਾ ਹੁਕਮ ਕਰ ਦਿੱਤਾ, 8ਵੇਂ ਦਿਨ ਆਉਂਦੇ ਹੋ। ਪਾਤਸ਼ਾਹ ਉਸੀ ਪਿੰਡ ਦੇ ਵਿੱਚੀਆਂ ਨੇ, ਇੱਧਰ ਖਡੂਰ ਵਿੱਚ ਖੈਰੇ ਗੋਦੇ ਜ਼ਿਮੀਂਦਾਰ ਰਹਿੰਦੇ ਸੀ, ਉੱਥੇ ਇੱਕ ਤਫਾ ਰਹਿੰਦਾ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਤੇਜ ਪ੍ਰਤਾਪ, ਉਹਨਾਂ ਦੀ ਮਹਿਮਾ ਨੂੰ ਦੇਖ ਕੇ ਉਹ ਜਲਦਾ ਸੀ, ਛੱਡਦਾ ਸੀ, ਈਰਖਾ ਕਰਦਾ ਸੀ। ਈਰਖਾ ਅਸਦ, ਕਿਸੇ ਗੁਣ ਦੇਖ ਕੇ, ਕਿਸੇ ਦੇ ਐਸ਼ਵਰਜ ਦੇਖ ਕੇ, ਕਿਸੇ ਦੀਆਂ ਵਡਿਆਈਆਂ ਦੇਖ ਕੇ ਨਾ ਜਰ ਸਕਣਾ, ਅੰਦਰੋਂ ਜਲਣਾ, ਉਸਨੂੰ ਈਰਖਾ ਕਹਿੰਦੇ, ਮਨ ਦੀ ਤਪਤੀ ਕਹਿੰਦੇ। ਗੁਰੂ ਅੰਗਦ ਦੇਵ ਗੁਰੂ ਨਾਨਕ ਦੇਵ ਮਹਾਰਾਜ ਨੇ ਵੈਦ ਅਰਦਾਸ ਨੂੰ ਜਦੋਂ ਮਨ ਦੇ ਰੋਗਾਂ ਦਾ ਜਾਣੂ ਕਰਾਇਆ, ਉੱਥੇ ਇਹ ਵੀ ਦੱਸਿਆ, ਕਹਿਣ ਲੱਗੇ ਤੇਰੇ ਮਨ ਨੂੰ TV ਦੀ ਬਿਮਾਰੀ ਵੀ ਤਪਦਿਕ, ਅਸਦ ਜਿਹੜਾ ਹੈ ਸੜੇਮਾ ਹੈ, ਇਸ ਨੂੰ ਮਨ ਦੀ ਤਪਦਿਕ ਦੱਸਿਆ। ਤਪਦਿਕ ਵਾਲਾ ਪੁਰ ਜਿਹੜਾ ਹੈ, ਦਾਰੀ ਦਾ ਵੀ ਖਤਮ ਹੋ ਜਾਂਦਾ। ਇਸ ਤਰ੍ਹਾਂ ਮਨ ਦੀ ਤਪਦਿਕ ਜਿਹੜੀ ਹੈ ਬਹੁਤ ਹੀ ਜ਼ਿਆਦਾ ਖਤਰਨਾਕ ਹੈ। ਸੋਇਓ ਇਸਨੂੰ ਇਹ ਈਰਖਾ ਸੀ, ਕੋਸ਼ਿਸ਼ਾਂ ਕਰਦਾ ਸੀ, ਜਿੱਥੇ ਈਰਖਾ ਉੱਥੇ ਨਿੰਦਿਆ ਵੀ ਜ਼ਰੂਰ ਹੋਇਆ ਕਰਦੀ, ਜਿਸ ਦਿਨ ਈਰਖਾ ਉਹਦੀ ਨਿੰਦਿਆ ਵੀ ਕਰਦਾ। ਨਿੰਦਿਆ ਨੂੰ ਮਨ ਦਾ ਬਮਨ ਦੱਸਿਆ ਹੋਇਆ। ਬਮਨ ਕੀ ਹੁੰਦਾ? ਜੋ ਕੁਛ ਖਾਣਾ ਉਲਟ ਜਾਣਾ, ਜੋ ਕੁਛ ਖਾਣਾ ਉਲਟ ਜਾਣਾ ਸਜਣਾ, ਨਾ ਉਸਨੂੰ ਬਮਨ ਕਹਿੰਦੇ ਨੇ। ਕੀ ਮਤਲਬ? ਮਨ ਦਾ ਬਮਨ ਕੀ ਹੈ? ਨਿੰਦਿਆ, ਜਿਸਦੇ ਗੁਣ ਐਸ਼ਵਰਜ ਵਡਿਆਈਆਂ ਦੇਖ ਕੇ ਮਨ ਦੇ ਅੰਦਰ ਜਲਨ ਹੁੰਦੀ ਹੈ, ਛੜੇਵਾਂ ਹੁੰਦਾ ਹੈ, ਅਸਦ ਹੁੰਦਾ ਹੈ, ਉਸਦੀ ਨਿੰਦਿਆ ਕਰਨ ਲੱਗ ਪੈਣੀ, ਉਸਨੂੰ ਮਨ ਦਾ ਬਮਨ ਕਿਹਾ ਜਾਂਦਾ ਹੈ। ਸੋ ਇਹ ਮਨ ਦੀਆਂ ਬਿਮਾਰੀਆਂ, ਮਨ ਦੀਆਂ ਬਿਮਾਰੀਆਂ ਜਿਹੜੀਆਂ ਹਨ, ਜਿਸਮਾਨੀ ਰੋਗਾਂ ਨਾਲ ਬਹੁਤੀਆਂ ਜ਼ਿਆਦਾ ਦੁਖਦਾਇਕ ਖਤਰਨਾਕ ਹੋਇਆ ਕਰਦੀ, ਅਗਲੇ ਜਨਮਾਂ ਦੇ ਵਿੱਚ ਵੀ ਇਹੀ ਦਰਦ ਲੈ ਜਾਂਦੀਆਂ, ਇੱਥੇ ਸ਼ਾਂਤ ਨਹੀਂ ਆਉਣ ਦਿੰਦੀਆਂ। ਉਹ ਤਪਾ ਗੁਰੂ ਅੰਗਦ ਦੇਵ ਮਹਾਰਾਜ ਨਾਲ ਸੰਗਤ ਨਾਲ ਜਲਦਾ ਛੱਡਦਾ ਬਲਦਾ ਬਲਦਾ ਸੀ, ਨਾਲ ਨਿੰਦਿਆ ਵੀ ਕਰਦਾ ਸੀ। ਕਈ ਦਫ਼ਾ ਗੁਰੂ ਜੀ ਪਾਸ ਪ੍ਰਾਰਥਨਾ ਕਰਨੀ, ਗੁਰੂ ਜੀ ਕਹਿਣਗੇ ਜਿਹੜਾ ਕਰੇਗਾ ਕਰੇਗਾ, ਨਿੰਦਾ ਕਰਨ ਕਰਕੇ ਸਾਡਾ ਕੀ ਵਿਗੜਦਾ, ਨਿੰਦਕ ਨੂੰ ਹੀ ਨੁਕਸਾਨ ਹੋਇਆ ਕਰਦਾ ਹੈ। ਇਸ ਵਾਸਤੇ ਜਿਸ ਤਰ੍ਹਾਂ ਸਮਾਂ ਗੁਜ਼ਰਦਾ ਚਲਾਇਆ ਗਿਆ, ਕੋਸ਼ਿਸ਼ਾਂ ਕਰਦਾ ਰਿਹਾ ਕਿਵੇਂ ਨਾ ਕਿਵੇਂ ਇਹਨਾਂ ਦੀ ਹਾਨੀ। ਇਸ ਸਾਲ ਬਾਰਿਸ਼ਾਂ ਨਾ ਪਈਆਂ, ਬਾਰਿਸ਼ਾਂ ਨਾ ਪੈਣ ਕਰਕੇ ਬਿਜਾਈ ਨਾ ਹੋਈ ਅੱਗੇ ਵਾਸਤੇ, ਔਰ ਪਿਛਲੀਆਂ ਫਸਲਾਂ ਵੀ ਸੁੱਕਦੀਆਂ ਜਿਹੜੀਆਂ ਬੀਜੀਆਂ ਨੇ, ਜ਼ਿਮੀਂਦਾਰਾਂ ਨੂੰ ਬੜਾ ਦੁੱਖ ਹੋਇਆ, ਬੜਾ ਖੇਤ ਹੈ, ਬੜਾ ਕਸ਼ਟ ਹੋਇਆ। ਉਹਨਾਂ ਨੇ ਕਈ ਦਫ਼ਾ ਤਪੇ ਨੂੰ ਕਹਿਣਾ ਵੀ ਬਾਰਿਸ਼ ਪਵਾਓ, ਹੁਣ ਉਸਨੂੰ ਮੌਕਾ ਮਿਲੇ, ਕਹਿਣਗੇ ਬਾਰਿਸ਼ਾਂ ਕੀ ਪੈਣ, ਕਰਜ਼ੇ ਦਾ ਜ਼ਮਾਨਾ ਆ ਗਿਆ। ਅੰਗਦ ਬੇਇੱਜ਼ਤੀ ਹੋ ਕੇ ਆਪਣੇ ਆਪ ਨੂੰ ਮੱਥੇ ਟਿਕਾਉਂਦਾ ਹੈ, ਆਪਣੀ ਪੂਜਾ ਕਰਵਾਉਂਦਾ ਹੈ, ਕਲਯੁਗ ਆ ਗਿਆ, ਕੈਸੇ ਬਾਰਿਸ਼ਾਂ ਪੈਣ। ਫਿਰ ਕਹਿਣਗੇ ਦੱਸੋ ਕੋਈ ਉਪਾਅ, ਉਪਾਅ ਇਹੀ ਹੈ ਜਾ ਕੇ ਕਹੋ ਅੰਗਦ ਨੂੰ ਜਾਂ ਤਾਂ ਅਰਦਾਸ ਕਰਵਾ ਦੇ, ਨਹੀਂ ਸਾਡਾ ਪਿੰਡ ਛੱਡ। ਲੋਕਾਂ ਨੇ ਜਿਹੜੇ ਇੰਨੀ ਸਮਝ ਨਹੀਂ ਸਨ ਰੱਖਦੇ ਮੋਤੀ ਇਕੱਲੇ ਜੀ ਨੂੰ, ਆ ਕੇ ਕਹਿਣ ਲੱਗੇ ਔਰੰਗਜ਼ੇਬ ਜੀ ਨੂੰ ਮਹਾਰਾਜ ਮੀਂਹ ਨਹੀਂ ਪਿਆ, ਫਸਲਾਂ ਸੁੱਕਦੀਆਂ ਹਨ, ਕਾਲ ਪੈ ਜਾਏਗਾ, ਕਿਰਪਾ ਕਰੋ ਮੀਂਹ ਪਵਾਓ। ਗੁਰੂ ਜੀ ਕਹਿਣ ਲੱਗਾ ਰੱਬ ਦੇ ਹੱਥ, ਸਾਰਾ ਵਹਿਰਕ ਦੇ ਹੱਥ ਹੈ, ਉਹਦੀ ਮਰਜ਼ੀ ਹੈ ਪਾਵੇ ਨਾ ਪਾਵੇ, ਜੀਵਾਂ ਦੇ ਕਰਮਾਂ ਦਾ ਫਲ ਆਇਆ ਕਰਦਾ। ਉਹਨੇ ਆ ਕੇ ਫਿਰ ਕਹਿ ਦਿੱਤਾ ਪੇ ਨੂੰ ਵੀ ਤੂੰ ਇਉਂ ਕਹਿੰਦੇ ਹਾਂ। ਸਫ਼ਾ ਕਹਿਣ ਲੱਗੇ ਉਹ ਪ੍ਰਭੂ ਜੇ ਨਹੀਂ ਨਹੀਂ ਪਾਉਣਾ ਤਾਂ ਸਾਡਾ ਪਿੰਡ ਛੱਡ ਜਾਓ। ਸੋ ਉਹਨਾਂ ਲੋਕਾਂ ਨੇ ਇਸੇ ਤਰ੍ਹਾਂ ਆ ਕੇ ਕਿਹਾ ਮਹਾਰਾਜ ਜੇ ਨਹੀਂ ਨਹੀਂ ਪਵਾਉਣਾ ਤਾਂ ਪਿੰਡ ਛੱਡ ਜਾਓ। ਗੁਰੂ ਜੀ ਕਹਿੰਦੇ ਹਾਂ ਪਿੰਡ ਛੱਡ ਦਿੰਦੇ ਹਾਂ ਭਾਈ, ਮੀਂਹ ਪਾਉਣਾ ਨਾ ਪਾਉਣਾ ਇੱਕ ਤਾਂ ਪਰਮੇਸ਼ਰ ਦੇ ਅਧੀਨ ਹੈ। ਗੁਰੂ ਜੀ ਤੀਰ ਧਰਤੀ ਵਰਗਾ ਜਿੱਦਾਂ ਤੀਰ ਸੀ ਬ੍ਰਹਮ ਗਿਆਨੀਗੇ ਤੀਰ ਏਕ ਕਿਉਂ ਬਸਦਾ ਕੋਈ ਖੋਦਾ ਕੋਈ ਚੰਦਨ ਲਵੇ। ਬ੍ਰਹਮ ਗਿਆਨੀ ਦਾ ਤੀਰ ਕਿਤਨਾ ਹੁੰਦਾ ਜਿਵੇਂ ਧਰਤੀ ਦਾ, ਧਰਤੀ ਨੂੰ ਕੋਈ ਚੰਦਨ ਨਾਲ ਲਿੱਤੀ ਜਾਵੇ ਕਿੰਨਾ ਹੀ ਖੁਸ਼ ਨਹੀਂ, ਭਾਵੇਂ ਉਸਦੇ ਉੱਪਰ ਗੰਦਾ ਮੰਦਾ ਸੁੱਟੀ ਜਾਵੇ ਨਾਰਾਜ਼ ਨਹੀਂ। ਇਸੀ ਤਰ੍ਹਾਂ ਇਹ ਗੁਣ ਹੁੰਦਾ ਹੈ ਤੀਰ ਕਿਹੜਾ, ਮੇਰੇ ਆਸਰੇ ਤਮਾਮ ਦੁੱਖਾਂ ਤਕਲੀਫਾਂ ਨੂੰ ਦਿੱਤਿਆ ਜਾਂਦਾ। ਜਿਤਨੇ ਆਸਰੀ ਗੁਣ ਹਨ ਉਹਨੂੰ ਦੈਵੀ ਗੁਣਾਂ ਦੇ ਆਸਰੇ ਦਿੱਤਿਆ ਜਾ ਸਕਦਾ ਹੈ। ਦੈਵੀ ਗੁਣਾਂ ਦਾ ਪੁਸ਼ਟ ਕਰਨ ਵਾਲੀ ਦੈਵ ਦੀ ਭਗਤੀ ਹੈ। ਜਿਵੇਂ ਬੱਚਿਆਂ ਦੀ ਉਤਪਤੀ ਮਾਤਾ ਤੋਂ ਬਿਨਾਂ ਨਹੀਂ ਹੁੰਦੀ, ਇਸੀ ਤਰ੍ਹਾਂ ਦੈਵ ਦੀ ਭਗਤੀ ਤੋਂ ਬਿਨਾਂ ਜਿਤਨੇ ਦੈਵੀ ਗੁਣ ਚਾਹੀਦੇ ਹਨ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਪੈਦਾ ਨਹੀਂ ਹੋਇਆ ਕਰਦੇ। ਸੋ ਇਸ ਤਰੀਕੇ ਸਿਰ ਆਪ ਨੇ ਕਿਹਾ ਚੰਗਾ ਭਾਈ ਨਗਰ ਛੱਡ ਜਾਂਦੇ। ਗੁਰੂ ਜੀ ਸ਼ਾਂਤ ਦੇ ਪੁੰਜ ਤੋਂ ਸਾਰੇ ਸਿੱਖਾਂ ਨੂੰ ਹੁਕਮ ਕਰ ਦਿੱਤਾ, ਨਾਲ ਦਾ ਪਿੰਡ ਸੀ ਉਹਦੀ ਝੜੀ ਸੀ ਇੱਕ, ਉਹਦੇ ਵਿੱਚ ਜਾ ਕੇ ਆਪਣੇ ਆਸਣ ਲਗਾ ਦਿੰਦੇ ਹਨ।
ਇੱਥੇ
10 ਗੱਲਾਂ ਦਾ ਇੱਥੇ ਅਸਰ ਹੁੰਦਾ ਹੈ। ਸਭ ਤੋਂ ਮੁੱਖ ਚੀਜ਼ ਜਿਹੜੀ ਹੈ ਸੁਸਾਇਟੀ ਹੋ ਜਾਂਦੀ, ਖੁਸ਼ੀ ਮੌਕੇ ਬਦਲ ਹੋ ਗਏ। ਤੱਪੇ ਨੂੰ ਕਹਿਣ ਲੱਗੇ ਤੱਪਾ ਜੀ ਜਰਾ ਬਾਹਰ ਚੱਲੋ ਖੇਤਾਂ ਵਿੱਚ ਫਿਰੋ ਤਾਂ ਕਿ ਮੀਂਹ ਪਵੇ, ਸਾਡੀਆਂ ਫਸਲਾਂ ਹਰੀਆਂ ਭਰੀਆਂ ਹੋਣ। ਉਹ ਹੱਟ ਕਰੇ, ਲੇਕਿਨ ਲੋਕਾਂ ਨੇ ਬਾਂਹ ਤੋਂ ਫੜ ਲਿਆ, ਬੇਚਾਰੇ ਬਾਂਹ ਤੋਂ ਫੜ ਕੇ ਜ਼ਬਰਦਸਤੀ ਖਿੱਚ ਕੇ ਖੇਤਾਂ 'ਚ ਲੈ ਕੇ ਮੀਂਹ ਬਾਤ ਸ਼ੁਰੂ ਹੋ ਗਈ। ਜਿੱਥੇ ਜਿੱਥੇ ਲਿਜਾਉਂਦੇ ਨੇ ਉੱਥੇ ਧੂਆ ਤੂੰ ਮੀਂਹ ਪੈਂਦਾ। ਬਾਬਾ ਅਮਰਦਾਸ ਜੀ ਕਹਿੰਦੇ ਨੇ ਤਾਂ ਸ਼ਾਮ ਤੱਕ ਸੂਰ ਛਿਪਣ ਤੱਕ ਵਕਤ ਹੈ, ਜਿੱਥੇ ਜਿੱਥੇ ਲੈ ਜਾਉਂਗੇ ਉੱਥੇ ਤਾਂ ਮੀਂਹ ਪੈ ਜੀ, ਜਿੱਥੇ ਨਹੀਂ ਲਿਜਾਉਂਗੇ ਉੱਥੇ ਮੀਂਹ ਨਹੀਂ ਪੈਣਾ। ਲੋਕ ਖਿੱਚੀ ਫਿਰਨ ਵਿਚਾਰੇ ਨੂੰ, ਸਾਡਾ ਖੇਤ ਨਾ ਰਹਿ ਜੇ, ਸਾਡਾ ਨਾ ਰਹਿ ਜੇ, ਜ਼ਮੀਨਦਾਰਾਂ ਨੇ ਕੋਸ਼ਿਸ਼ ਕੀਤੀ ਕਿਉਂ ਖਿੱਚੀ ਦਾ ਵਿਚਾਰਾ ਮਰ ਗਿਆ। ਅਤੇ ਅਖੀਰ ਕਿਹਾ ਕਿ ਜਿੱਥੇ ਇੰਨਾ ਇੰਨਾ ਤਾਂ ਮਾਸ ਵੀ ਜਾਊਗਾ, ਮਾਸ ਦਾ ਟੁਕੜਾ ਵੀ ਜਾਊਗਾ, ਉੱਥੇ ਮੀਂਹ ਪੈ ਜੇ। ਉਹਨਾਂ ਨੇ ਕੱਟ ਲਿਆ, ਵੱਢ ਲਿਆ, ਵਿਚਾਰੇ ਛੋਟਾ ਛੋਟਾ ਕਰਕੇ ਇਹਨੇ ਐਸੀ ਦੁਰਦਿਸ਼ਾ ਦੇ ਨਾਲ ਉਸ ਤਪੇ ਦੀ ਮੌਤ ਮੀਂਹ ਵੜਾ ਪਿਆ, ਕਿਉਂਕਿ ਇਹ ਕੁਦਰਤੀ ਗੱਲ ਸਾਥੀ। ਜਿਹੜਾ ਸਤਿਗੁਰ ਸਾਨੂੰ ਦੁੱਖ ਦਿੰਦਾ ਹੈ ਉਹ ਸੁੱਖ ਨਹੀਂ ਪਾਇਆ ਕਰਦਾ, ਗੁਰਬਾਣੀ ਉਹ ਦੱਸਦੀ ਹੈ। ਵਿਚਾਰਾਂ ਸੰਤ ਮੁੰਜਨ ਚਾਰ ਵੇਦ भगत मुखे ते बोल दे श्री वचन बंदे भक्त पहारा जापदा सब लोग सुनंदे सुखना पाए मुल गन संत नाल सुनंदे। यूं ओ तपे दी दुर्दिशा हुई यूं उसकी मौत हो गई। फिर बाबा अमरदास ने कहा उन्हां लोगों नूं हुण गुरु अंगद देव महाराज जी नूं प्रार्थना करके लियाओ अपनी सीमा यानी अपने कुल क्षमा करवाओ। तो सारे लोग इकट्ठे होकर गए जिथे गुरु अंगद देव महाराज दूसरे पिंडी जू विच बैठे सन। जाके पहले बाबा अमरदास जी ने नमस्कार की थी लेकिन आप जी ने कुछ सहेलियां ने नाराज भी जान की थी तो समझ गए ये शक्ति करामा दिखाउन करके नाराज की जाहिर की थी। अखीर गलत पल्ला पा के खड़े रहे कहने लगे देखो धनवर साहब तपा मरवाए अपने आप पर महंत जुना गुरु कराए अच्छे करनी हुआ कर अहंकार था अपनी सीमा मीह बरसा के तपा बेचारा गरीब बर्बाद अपने आप अंदर वड्डा करामा ती कहाया हूं गुरु कर अभी नीमा है निम्रता वाले ने गरीबी का कर है निम्रता का कर है अहंकार में गुरु कर दे इतिहास सीमा मंगी सच्चे पास अगे नो माफ करो अभी अपने वास्ते तो कुछ नहीं किया लेकिन गुरु की शान कोई वचन नहीं सुने फिर इस तरीके से तपे की हालत ई रुपा हसत छड़ेगा सात ये दूर तक जाती है बीमारी जी। सतगुरु नानक देव महाराज संसार का उधार करते करते अज जिसे पंजा साहब हसन अवदार उसे पहुंचे पहाड़ी की जड़ में बैठे हैं मरदाने प्यास लगती है अर्ज की मरदाने सच्चे पातशाह त्यार लगी है पानी मरदाने देख नेड़े तेड़े कितने है कितने पानी ने भाई उपर एक फकीर रहा वाली कंधारी नाम करके उत्थे पहुँच वो तो पानी पिया जाए मरदाना उपर पहुँचया उत्थे फकीर रहा उन्हें जाके कहन लग्या फकीर साईं पानी पिलाओ त्यार लगी है तो पूछण लगा तू कौन है कहना मैं ज्यादा मरासी हूँ मेरा नाम मरदाना है पंजाब देश के रहने वाला जब मैं जाया तलवंडी का कम की करना है मैं कीर्तन करना हूँ गुरु नानक जी नाल उन्हें अगे सुने से गुरु नानक जी का जन्म वेदियाँ खतरिया ने कर खास ईरखा वो मान से जात पात की ईरखा इन्नी ईरखा इस विच कह लग्या तू मुसलमान बन के हिंदू का मरीज बने तेनों नहीं मैं पानी पवा मरदाना ने बड़ा कहा इन्होंने गलों से तैं पी लेना है मैंने प्यास लगी है पानी पिला दे नहीं कहना कभी नहीं पानी पिलाना मरदाना भी उसे मुड़े आके प्रार्थना की जी सच्चे पातशाह तेरा मिली गल है इन्नी गल ना बर्दाश्त हो सकी भी हिंदू का मरीज यह जान के ना पानी पिला सिर्फ इन्नी गल गुरु जी कह लगे मरदानिया बड़िया कमजोरियां रह जाएं जिनी देर तक बिल्कुल मन सफा नहीं एक घर में नहीं आता आत्मनंद का अधिकारी कैसे हो सकता है तो प्रशियाद करके इन शक्तियों का बहुत सारी हो जाएंगे लेकिन जितनी देर तक सब इतनी देर का ये मन शांत ठंड नहीं पा सकता खैर फिर जा मरदानिया निम्रता दे नाल पानी मन फिर नहीं पानी पिला मरदाना तीन दफा गया जो पानी ना ही पिलाया दुखी हो कि मरदाना आके हम रब के चरणों से लिख पाएगा सच्चे पातशाह मेरे तो प्राण लगे हैं पहले ही प्यासी कह दफा गया होर ज्यादा तेजी वधी है जे तुसीं रखना है पानी पिला दो नहीं बस मैं तो मरना गुरु जी ने छोटी दी हुज मारी पहाड़ की जड़ विच पानी भी पिया ठंडा पानी लै मरदाने पी मरदाने ने पानी पीता मुँह धोता शांति आए खैर उसने देखा वह पानी जिहड़ा सी उपर सारा खिंचया गया खत्म हो गया हाँ तपस्या करके कोई शक्ति रखता सी उपर गुरु जी के पत्थर बड़ा पारा रहा गुरु जी ने वह पत्थर पंजे नाल रोक लिया जिते अज निशान है कोशिशें कीतियां जोर लगाए गए लेकिन वह पंजा नहीं निकल सो उ जो वो रोक लिया उसने होर कोशिशें कीतियां देखिया मेरे तो बहुत बली है अखीर शरणी आया आके प्रार्थना करता गुरु जी कहने लगे कर छड़िया फकीरी अख्तियार की है कला रूहीं तेरे ने पर आश्चर्य वास्ता है तेरे चित में अजे एकता नहीं आई फकीर में तो एकता भी दसना चाहिए सारे शरीरों में फिर गुरु भी देखना चाहिए सब दे विच रब देखना चाहिए तो इस करके ये कमी तेरे सी गुरु जी उस ऐसा उपदेश ने सिमरन के नाल अद्वैत आदि पूरी भी खा ता कि जी मंजिल मकसूद है फकीर की असली मंजिल है अद्वैत अवस्था उदय अस्तित्व के पूर्ण शांत रूप पूर्ण परमानंद रूप हो जाए इं फरमाने।
नूर इलाही दान सारी
गुरुगुड़ दीना मीठा मेरी शंका नासी सर्व नहीं है। दरअसल गल के है सारा संसार परमेश्वर स्वरूप है पर देहंता दे ममता करके ऐसा जाने नहीं जाता। जदों सिमरन अभ्यास करके होमे की कंध ढह जाती है उस मौके असली अवस्था को प्राप्त होंगे। गल यही जी है सारा संसार परमेश्वर स्वरूप है। जिमें सुपना जिहड़ा हुंदा सुपन का सारा खेल हुंदा सुपना भी पुछदा रूप ही होया करता है। इसी तरह सारा संसार जिहड़ा है आत्म स्वरूपी है। यह अवस्था जिस पुरुष नूं प्राप्त है उसनों जीवन मुक्त कहा जाता है। जीवन मुक्त तो आखिए मर जीवे मरिया फकीर की अवस्था होनी लाजमी है। जितनी देर तक इस अवस्था पहुंचा नहीं फकीर का तो सिर्फ इन्नी क गल पिछे मुसलमानों के हिंदू का मरीद हो गया। इन पानी नहीं पिलाना चाहिए बहुत दूर पई हुई है गल। इतना चित विच हसद इतना सड़ेमा सड़ेमे वाल का मन वैसे ही छड़ता बलता रहता है। हसद वाले का मन कदे शांत नहीं होया करता। तो जितनी देर तक नाम सिमरन दे नाल यह अद्वैतता की कुड़ी नाल नहीं खाता रहता उतनी देर तक यह वैस दूर नहीं होंगी। तो गुरु बाबे ने उसको ऐसा उपदेश किया पहुंच के ही ਇਸਨੂੰ ਮੁਕਤ ਪਦਵੀ ਮਿਲਦੀ ਹੈ, ਮੁਕਤ ਦਰਜਾ ਮਿਲਦਾ ਹੈ। ਮੁਕਤ ਕਹਿੰਦੇ ਨੇ ਸਾਰੇ ਦੁੱਖ ਜਿੱਥੇ ਮੁੱਕ ਜਾਣ, ਮਨ ਸ਼ਾਂਤ ਠੰਡਾ ਗੜੇ ਅਰਗਾ ਵਜਾ। ਸੋ ਦੋ ਕਿਸਮ ਦੀ ਵਿਦਿਆ ਮੰਨੀਆਂ ਸ਼ਾਸਤਰ ਕਾਰਨ, ਵਿਦਿਆ ਕਰਕੇ ਹੀ ਸਾਰਾ ਸੰਸਾਰ ਪ੍ਰਤੀਤ ਹੁੰਦਾ। ਜਿਵੇਂ ਸੁਪਨਾ ਜਿਹੜਾ ਹੁੰਦਾ, ਸੁਪਨਾ ਵਿਦਿਆ ਕਰਕੇ ਹੀ ਪ੍ਰਤੀਤ ਹੁੰਦਾ, ਉਹਦਾ ਦਰਸ਼ਨ ਹੁੰਦਾ ਕੁਛ ਵੀ ਨਹੀਂ। ਜੇ ਸੱਚਮੁੱਚ ਹੀ ਹੋਵੇ ਸੁਪਨੇ ਦੇ ਪਦਾਰਥ, ਤਾਂ ਇੱਕ ਬਰੀਕ ਨਾਲੀ ਹੈ, ਬਹੁਤ ਬਰੀਕ ਨਾਲੀ ਹੈ ਕੰਠ ਵਿੱਚ, ਉਹਦੇ ਵਿੱਚ ਜਦੋਂ ਮਨ ਪ੍ਰਵੇਸ਼ ਕਰਦਾ ਉਦੋਂ ਸੁਪਨਾ ਆਇਆ ਕਰਦਾ। ਸੁਪਨੇ ਵਿੱਚ ਪਹਾੜ ਦੇਖਦਾ ਹੈ, ਦਰਿਆ ਦੇਖਦਾ ਹੈ, ਵੱਡੀ ਵੱਡੀ ਚੀਜ਼ਾਂ ਦੇਖਦਾ। ਇਹੋ ਜਿਹੀ ਬਰੀਕ ਨਾਲੀ ਵਿੱਚ ਉਹ ਚੀਜ਼ਾਂ ਕਿਵੇਂ ਆ ਸਕਦੀਆਂ? ਫਿਰ ਮਨ ਦਾ ਮਨੋਰਾਜ ਹੈ, ਮਨ ਦੀ ਕਲਪਨਾ, ਯਾਨੀ ਉਹ ਵਿੱਦਿਆ ਸੁਪਨ ਵਿੱਦਿਆ ਕਰਕੇ ਇਤਨਾ ਕੁਛ ਸੁਪਨ ਪ੍ਰਪੰਚ ਦੇਖਦਾ ਹੈ। ਜਾਗਰਤ ਪ੍ਰਪੰਚ ਜਿਹੜਾ ਹੈ ਬਾਹਰਲਾ ਨਜ਼ਰ ਆਉਂਦਾ ਹੈ, ਇਹ ਵੀ ਜਾਗਰਤ ਵਿੱਦਿਆ ਦੀ ਮਿਹਰਬਾਨੀ ਹੈ। ਦਰਅਸਲ ਹੈ ਕੁਛ ਨਹੀਂ, ਜਿਵੇਂ ਉੱਥੇ ਕੁਛ ਨਹੀਂ ਹੁੰਦਾ, ਪਰ ਇਸ ਗੱਲ ਦੀ ਸਮਝ ਮਾਰਫਤ ਤੋਂ ਬਿਨਾਂ ਪੈਂਦੀ ਨਹੀਂ ਹੈ, ਉਸ ਅਵਸਥਾ ਤੋਂ ਬਿਨਾਂ ਪੈਂਦੀ ਨਹੀਂ ਹੈ। ਇਸ ਨੂੰ ਸੁੱਚਾ ਮੰਨ ਕੇ, ਜਿਵੇਂ ਸੁਪਨਾਦੀ ਪੁਰਸ਼ ਸੁਪਨੇ ਨੂੰ ਸੁੱਚਾ ਮੰਨ ਕੇ ਉਹਦੇ ਵਿੱਚ ਬਹੁਤ ਸਾਰੇ ਦੁੱਖ ਚੱਲਦਾ ਹੈ, ਇਸੇ ਤਰ੍ਹਾਂ ਹੀ ਇਹ ਜਾਗਰਤ ਅਵਸਥਾ ਦੀ ਹਾਲਤ ਵੀ ਹੈ। ਪਰ ਜਿਸ ਵਕਤ ਗੁਰੂ ਦੀ ਕਿਰਪਾ ਕਰਕੇ ਇਸ ਨੂੰ ਮਾਰਫਤ ਮੰਜ਼ਿਲ ਪ੍ਰਾਪਤ ਹੁੰਦੀਆਂ ਨੇ, ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ, ਉਸ ਮੌਕੇ ਸੰਸਾਰ ਵਿਲੈ ਹੋ ਜਾਂਦਾ ਹੈ। ਜਿਵੇਂ ਇੱਕੋ ਹੀ ਰੱਸੀ ਦੋ ਪੁਰਸ਼ਾਂ ਨੂੰ, ਇੱਕ ਨੂੰ ਰੱਸੀ ਦਿੰਦੀ ਹੈ, ਇੱਕ ਨੂੰ ਸੱਪ ਦਿੰਦਾ ਹੈ। ਜਿਹਨੂੰ ਸੱਪ ਦਿੰਦਾ ਦੁੱਖ ਦਾ ਕਾਰਨ ਹੈ, ਰੱਸੀ ਜਿਹਨੂੰ ਦਿੰਦਾ ਰੰਚਕ ਮਾਤਰ ਦੁੱਖ। ਇੱਕੋ ਹੀ ਲੱਕੜੀ ਇੱਕ ਨੂੰ ਚੋਰ ਦਿੰਦਾ, ਇੱਕ ਨੂੰ ਲੱਕੜੀ ਦਿੰਦੀ। ਜਿਹਨੂੰ ਚੋਰ ਦਿੰਦਾ ਉਹਨੂੰ ਦੁੱਖ ਰੂਪ ਹੈ, ਜਿਹਨੂੰ ਲੱਕੜੀ ਦਿੰਦੀ ਹੈ ਉਹਨੂੰ ਦੁੱਖ ਰੂਪ। ਇੱਕੋ ਹੀ ਪਾਣੀ, ਇੱਕੋ ਹੀ ਕਲਰ, ਇੱਕ ਨੂੰ ਪਾਣੀ ਦਿੰਦਾ, ਇੱਕ ਨੂੰ ਕਲਰ ਦਿੰਦਾ। ਸੋ ਇਸੇ ਤਰ੍ਹਾਂ ਅਗਿਆਨੀ ਗਿਆਨੀ ਦੀ ਨਿਗਾਹ ਵਿੱਚ ਫਰਕ ਹੁੰਦਾ ਹੈ। ਸੋ ਨੁਕਤਾ ਨਿਗਾਹ 'ਚ ਫਰਕ ਹੈ। ਜਿਹਨਾਂ ਦੀ ਅਵਸਥਾ ਜਿਹੜੇ ਪ੍ਰਭੂ ਨੂੰ ਪ੍ਰਾਪਤ ਹੋ ਗਏ, ਉਹਨਾਂ ਦੀ ਦ੍ਰਿਸ਼ਟੀ 'ਚ ਜਗ ਫਰਕ ਆ ਦਿੱਤਾ, ਹਰ ਰੂਪ ਨਜ਼ਰੀ ਆਇਆ, ਉਹਨਾਂ ਦੇ ਦੁੱਖ ਸਾਰੇ ਵਿਲੈ ਹੋ ਜਾਂਦੇ। ਵਾਸਤਵ ਹੈ ਵੀ ਇਹੀ ਕੁਛ। ਸੋ ਇਸੇ ਤਰ੍ਹਾਂ ਜਿਹਨਾਂ ਦੀ ਇਹ ਦ੍ਰਿਸ਼ਟੀ ਹੈ ਨਹੀਂ, ਅਗਿਆਨ ਅਵਸਥਾ ਵਿੱਚ ਬੜਾ ਸਾਰਾ ਸੰਸਾਰ ਵਿੱਚ ਵਿਸਾਰ ਨੂੰ ਪ੍ਰਾਪਤ ਹੋਇਆ ਹੋਇਆ ਹੈ। ਜੇ ਕੋਈ ਕਹੇ ਇਸਨੂੰ ਕਿਸੇ ਹੋਰ ਤਰੀਕੇ ਸਿਰ ਦੂਰ ਕਰ ਦਿੱਤਾ ਜਾਵੇ, ਸੰਸਾਰ ਨੂੰ ਐਂ ਨਹੀਂ, ਹਨੇਰਾ ਢਾਉਣ ਵਾਲੀ ਹੁੰਦਾ, ਹਨੇਰੇ ਦਾ ਅੰਤ ਚਾਨਣੇ ਨਾਲ ਹੀ ਹੁੰਦਾ ਹੈ। ਹਨੇਰਾ ਢਾਉਣਾ ਕਿਵੇਂ ਹੈ? ਇੱਕ ਕੋਈ ਗੁਰਮੁਖਾਂ ਦੀ ਲੜਕੀ ਮਨਮੁੱਖਾਂ ਦੇ ਵਿਆਹੀ ਗਈ, ਉਹ ਕਿਹਾ ਜਾ ਘਰ ਸੀ, ਉਹ ਰਾਤ ਨੂੰ ਰੋਜ਼ ਹਨੇਰਾ ਢਾਉਂਦੇ ਹੁੰਦੇ, ਪੰਡਾ ਮਰਣੀਆਂ ਵਾਪਸ ਪਈਆਂ। ਜਦੋਂ ਉਹ ਲੜਕੀ ਆਈ, ਕਹਿਣ ਲੱਗੇ ਦਿਨੇ ਭਾਈ ਸੌਂ ਜਾ, ਕੀ ਗੱਲ, ਰਾਤ ਨੂੰ ਆਪਾਂ ਸਾਰੇ ਹਨੇਰਾ ਢਾਉਵਾਂਗੇ। ਹੈਰਾਨ ਹੋਈ, ਕੀ ਗੱਲ, ਇਹੋ ਜਿਹੇ ਘਰ ਵਿੱਚ ਮੇਰਾ ਰਿਸ਼ਤਾ ਹੋ ਗਿਆ? ਖੈਰ ਉਹਦੇ ਸੌਂ ਗਏ, ਉਹਦੇ ਕਹੇ ਤੇ ਰਾਤ ਨੂੰ ਪੰਡਾ ਮਨ ਮੰਨ ਕੇ ਹਨੇਰੀ ਦੀਆਂ ਬਾਹਰ ਛਿੜਦੇ। ਸੋ ਹੈਰਾਨ ਹੋ ਗਈ, ਇਸ ਘਰ 'ਚ ਬਾਤ ਹੈ। ਖੈਰ ਦੂਸਰੇ ਦਿਨ ਫਿਰ ਕਹਿਣ ਲੱਗੇ, ਸੌਂ ਜਾਓ, ਰਾਤ ਨੂੰ ਹਨੇਰਾ ਢਾਉਵਾਂਗੇ। ਸੋ ਉਹ ਲੜਕੀ ਕਹਿਣ ਲੱਗੀ, ਤੁਸੀਂ ਫਿਕਰ ਨਾ ਕਰੋ, ਮੈਂ ਕਦੀ ਢਾਉਂਗੀ। ਕਹਿੰਦੇ ਕਦੀ, ਸਾਨੂੰ ਤਾਂ ਕਿੰਨੇ ਸਾਲ ਹੋ ਗਏ, ਅਸੀਂ ਸਾਰੇ ਨਾ ਢੋ ਸਕੇ, ਤੂੰ ਕਹਿੰਦੀ ਕਿਵੇਂ ਢੋ ਦੇਗੀ? ਫਿਕਰ ਨਾ ਕਰੋ, ਮੈਂ ਇਕੱਲੀ ਢੋ ਦਿਆਂ ਵੀ। ਸਾਧ ਸਿੰਘ ਉਸਨੇ ਕੀ ਕੀਤਾ, ਸ਼ਾਮ ਦੇ ਵਕਤ ਦੀਵਾ ਮਚਾਇਆ, ਹਨੇਰਾ ਸੀ, ਪਤਾ ਨਹੀਂ ਕਿੱਧਰ ਨੂੰ ਦੌੜ ਗਿਆ। ਇਸੇ ਤਰ੍ਹਾਂ ਹੀ ਜੇ ਹਨੇਰੇ ਨੂੰ ਕੋਈ ਢਾਉਣਾ ਚਾਹੇ ਤਾਂ ਵਹਿ ਜਾਣ, ਅਵਿਦਿਆ ਨੂੰ ਕੋਈ ਅਨੇਕਾਂ ਯਤਨਾਂ ਦੀਆਂ ਦੂਰ ਕਰਨਾ ਚਾਹੇ ਨਹੀਂ ਹੁੰਦੀ। ਇਹ ਤਾਂ ਅਵਿਦਿਆ ਰਚਿਤ ਸੰਸਾਰ ਹੈ, ਇਸਨੂੰ ਤਾਂ ਬ੍ਰਹਮ ਗਿਆਨ ਨਾਲ ਹੀ ਖਤਮ ਕੀਤਾ ਜਾਂਦਾ। ਕਿਰਪਾ ਨਹੀਂ, ਦੀਵਾ ਭਲੇ ਹਨੇਰਾ ਜਾਏ, ਵੇਦ ਪਾਠ ਮਤ ਪਾਪਾਂ, ਚਾਹੇ ਹੋਰ ਕੋਈ ਕਿਰਪਾ, ਬ੍ਰਹਮ ਗਿਆਨ ਨਾਲ ਇਹ ਨਸ਼ਟ ਹੁੰਦਾ। ਆਹ ਵਿਚਾਰ ਜਿਉਂ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਹੁਣ ਆਪ ਜੀ ਗੋਇੰਦਵਾਲ ਸਾਹਿਬ ਜੋ ਜਗਾਉਂਦੇ ਨੇ, ਬੇਅੰਤ ਸੰਗਤਾਂ ਹਜ਼ੂਰੀ ਵਿੱਚ ਰਹਿੰਦੀਆਂ, ਉਹੀ ਪਹਿਲੇ ਗੁਰਾਂ ਵਾਲੀ ਜੁਗਤੀ, ਜੋਤ ਸਾਹਿਬ ਵਿੱਚ ਸਾਹਸਾ ਕਾਇਆ ਫਿਰ ਪਲਟੀ ਹੈ, ਜੋਤ ਉਹੀ ਹੈ, ਜੁਗਤੀਆਂ ਨੇ ਉਹੀ ਲੰਗਰ ਚੱਲਦੇ ਹੈ, ਉਹੀ ਭਜਨ ਹੁੰਦਾ ਹੈ, ਉਹੀ ਦੁਨੀਆਂ ਦਾ ਉਧਾਰ ਹੁੰਦਾ ਹੈ, ਪਰਉਪਕਾਰ ਹੁੰਦਾ ਹੈ। ਬੜੇ ਬੜੇ ਬ੍ਰਹਮਗਿਆਨੀ ਸਿੱਖ ਹਜ਼ੂਰੀ ਵਿੱਚ ਰਹਿੰਦੇ ਹਨ, ਇਸੇ ਤਰ੍ਹਾਂ ਸਮਾਂ ਗੁਜ਼ਰਦਾ ਜਾ ਰਿਹਾ ਹੈ। ਬੇਅੰਤ ਪ੍ਰੇਮੀ ਆਪਣੇ ਜੀਵਨ ਦਾ ਲਾਹਾ ਕੱਟਦੇ ਹਨ, ਉਹ ਪਿਛਲੇ ਪ੍ਰਸੰਗ ਵੱਲ ਖਿਆਲ ਲੈ ਜਾਓ। ਪ੍ਰੇਮਾ ਜਿਸ ਨੂੰ ਪ੍ਰਸੰਗ ਦੇ ਜਿਹੜੇ ਅਸਰ ਬੁਰਾਈਆਂ ਵਿੱਚ ਲੱਗਣ ਕਰਕੇ ਜਿਹਦੇ ਸਰੀਰ ਨੂੰ ਘੋੜ ਹੋ ਗਿਆ, ਤੋ ਪਿੱਛੇ ਪ੍ਰਸੰਗ ਸੁਣਾਇਆ ਤਾਂ ਨਹੀਂ ਯਾਦ ਹੋਣਾ, ਜਿਹੜੇ ਹਾਜ਼ਰ ਸਨ ਉਹਨਾਂ ਉਹਦੇ ਮਿੱਤਰ ਦੋਸਤ ਸਾਰੇ ਦੂਰ ਚਲੇ ਗਏ, ਉਹਦੇ ਘਰ ਦੇ ਵੀ ਦੂਰ ਚਲੇ ਗਏ, ਕਿਉਂਕਿ ਦੁੱਖ ਵਿੱਚ ਕੋਈ ਨੇੜੇ ਨਹੀਂ ਆਇਆ ਕਰਦਾ।
Thank you.
ਵੀ ਇਹੀ ਹਾਲਤ ਹੁੰਦੀ। ਜਦੋਂ ਪੁਰਸ਼ ਨੂੰ ਦੁੱਖ ਪੈਂਦਾ ਉਦੋਂ ਆਪਣੇ ਵੀ ਪਰਾਏ ਬਣ ਜਾਂਦੇ ਕਿ ਤੁਸੀਂ ਵੀ ਦੁਸ਼ਮਣ ਬਣ ਜਾਂਦੇ ਹੁੰਦੇ ਹਨ ਜਾਂ ਕੋਈ ਮੁਸ਼ਕਿਲ ਅੱਤ ਬਣੇ ਕੋਈ ਕੋਈ ਇਹਨਾਂ ਦੇ ਲਾਗੂ ਹੋਏ ਦੁਸ਼ਮਣ ਸਾਕ ਦੇ ਭੱਜ ਖਲੇ ਭੱਜੇ ਸਭੋ ਆਸਰਾ ਚੁੱਕੇ ਸਭ ਬਿਸਰਾਓ ਕਿਤੇ ਆਵੇ ਉਸ ਪਾਦ ਨੂੰ ਅਲਗੇ ਨਾ ਤਰਤੀਬ ਆਇਓ। ਪ੍ਰੇਮੀ ਦੀ ਇਹੋ ਜਿਹੀ ਹਾਲਤ ਹੈ ਘੋੜ ਹੋ ਗਿਆ ਹੱਥਾਂ ਪੈਰਾਂ ਦੇ ਨਾ ਚੜਨ ਲੱਗ ਪਏ ਸਰੀਰ ਚੋਂ ਪੀਕ ਜਾਂਦੀ ਹੈ ਬੱਤੀਆਂ ਪਿੰਚਦੀਆਂ ਹਨ ਕੋਈ ਨੇੜੇ ਨਹੀਂ ਆਉਂਦਾ ਇੱਥੇ ਹੀ ਨਰਕ ਭੁਗਤ ਰਿਹਾ ਹੈ। ਉਹ ਜਿਹੜੇ ਪਿਆਲੇ ਨਵਾਲੇ ਦੇ ਮਿੱਤਰ ਕੋਈ ਨੇੜੇ ਨਹੀਂ ਟੁੱਕਦਾ ਆਪਣੇ ਆਪ ਨੂੰ ਕਿਹੜਾ ਦੁੱਖ ਚ ਪਾਵੇ ਇਹਦੇ ਨੇੜੇ ਜਾਵਾਂਗੇ ਘੋੜ ਦੇ ਕਿਰਮ ਸਾਨੂੰ ਚਿੰਬੜ ਜਾਣਗੇ ਸਾਨੂੰ ਇਹ ਬਿਮਾਰੀ ਹੋ ਜਾਏਗੀ ਹੁਣ ਕੌਣ ਨੇੜੇ ਆ। ਇਸੀ ਤਰ੍ਹਾਂ ਦਿਨ ਰਾਤ ਨਰਕ ਭੁਗਤਦਾ ਅਤਿਅੰਤ ਦੁਖੀ ਹੈ। ਸੋ ਇਹ ਜਿਸ ਸਮੇਂ ਦੇ ਵਿੱਚ ਜੇ ਕੋਈ ਇਸ ਦੀ ਮਦਦ ਕਰਨ ਵਾਲਾ ਹੈ ਗੁਰੂ ਤੇ ਪਰਮੇਸ਼ਰੀ ਹੀ ਹੋਰ ਕੋਈ ਨਹੀਂ ਮਦਦ ਕਰਨ ਨੂੰ ਸਮਰੱਥ ਹੁੰਦਾ। ਸੋ ਇਉਂ ਦਿਨ ਰਾਤ ਦੁਖੀ ਹੈ। ਅੱਜ ਸੰਤਾਂ ਗੁਰੂ ਅਮਰਦਾਸ ਮਹਾਰਾਜ ਜੀ ਦਰਸ਼ਨ ਵਾਸਤੇ ਇਕੱਠੀਆਂ ਹੋ ਉਹਨਾਂ ਸਮਿਆਂ ਦੇ ਵਿੱਚ ਸੜਕਾਂ ਨਹੀਂ ਸਨ ਸਾਡੇ ਦੇ ਰਸਤੇ ਚੰਗੇ ਨਹੀਂ ਸਨ ਰੇਲਾਂ ਨਹੀਂ ਸਨ ਮੋਟਰਾਂ ਮੋਟਰਾਂ ਦਰਵਾਜ਼ ਕਿੱਥੇ ਸੀ ਉਹ ਇਕੱਠੀ ਹੋ ਕੇ ਸੰਗਤ ਆਉਂਦੀ ਜੰਗਲਾਤ ਬਹੁਤ ਹੀ ਹੁੰਦੇ ਸਨ। ਸੋ ਜਦੋਂ ਸਾਲ ਵਿੱਚ ਦੋ ਵੱਡੇ ਵੱਡੇ ਜੋੜ ਮੇਲ ਹੁੰਦੇ ਉਹ ਸੰਗਤਾਂ ਨੇ ਇਕੱਠੇ ਹੋ ਕੇ ਆਉਣਾ ਇਉਂ ਗੁਰੂ ਕੇ ਦਰਸ਼ਨ ਕਰਨੇ ਸਤਸੰਗ ਕਰਨਾ ਜੀਵਨ ਦਾ ਲਾਹਾ ਕਰਨਾ। ਹੁਣ ਵੀ ਜੋੜ ਮੇਲਾ ਆਇਆ ਹੋਇਆ ਹੈ ਬੜਾ ਸਾਰਾ ਚਾਰ ਫਿਰੋਂ ਸੰਗਤਾਂ ਇਕੱਠੀਆਂ ਹੁੰਦੀਆਂ ਗੁਰੂ ਕੇ ਦੀਦਾਰ ਵਾਸਤੇ ਇਹ ਦਰਸ਼ਨ ਆਏ ਇਸ ਪਿੰਡ ਜਿੱਥੇ ਪ੍ਰੇਮੀ ਦਾ ਜ਼ਿਕਰ ਆਉਂਦਾ ਹੈ ਰਾਤ ਨੂੰ ਸੰਗਤ ਆ ਕੇ ਰਹੀ ਰਹਿਸ ਕੀਤੀ ਪ੍ਰਸ਼ਾਦ ਬਣ ਛੱਕ ਕੇ ਆਰਾਮ ਕੀਤਾ ਅੰਮ੍ਰਿਤ ਵੇਲੇ ਪਹਿਰ ਤੋਂ ਪਹਿਰਾਤ ਰਹੇ ਉੱਠ ਕੇ ਸੌ ਦਾਤਨ ਪੁਰਲੇ ਕਰਕੇ ਸ਼ਾਮ ਤੋਂ ਦੇ ਗਏ ਕੋਈ ਬਾਣੀ ਪੜ੍ਹਦਾ ਹੈ ਕੋਈ ਸਿਮਰਨ ਪੜ੍ਹਦਾ ਹੈ ਸੰਗਤਾਂ ਨੇ ਸੁਰੱਖਤੇ ਹੀ ਵਿਚਾਲੇ ਪਾ ਦਿੱਤੇ ਕਿਉਂਕਿ ਪੈਦਲ ਸੀ ਚੱਲਣ ਵੇਲੇ ਉਸੀ ਤਰ੍ਹਾਂ ਜਿਵੇਂ ਬੈਠਿਆਂ ਅਸਾ ਜੀ ਦੀਵਾਰ ਦਾ ਕੀਰਤਨ ਜੋਟੀਆਂ ਕੀਤਾ ਜਾਂਦਾ ਇੱਕ ਸ਼ਬਦ ਇੱਕ ਛਿੱਕਾ ਇੱਕ ਸ਼ਲੋਕ ਇਉਂ ਸੰਗਤਾਂ ਨੇ ਸ਼ੁਰੂ ਕਰ ਦਿੱਤਾ ਤੁਰੇ ਜਾਂਦੇ ਹਨ ਔਰ ਨਾਲ ਨਾਲ ਛਿੱਕਾ ਸ਼ਲੋਕ ਸ਼ਬਦੀਆਂ ਲਾਉਂਦੇ ਚਲੇ ਜਾਂਦੇ ਹਨ ਦਰਸ਼ਨ
ਕਰੇ
ਜਿੱਚਰ ਵਸੇ ਸਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨਖਾਹ ਪੂਰਾ ਮਨ ਵੈਰਾਗ ਪਿਆ ਦਰਸ਼ਨ ਦੇਖਣੇ ਕਾ ਇਨਸਾਨ ਦੋ ਏਸ਼ੀਆਂ ਦਾ ਬਣਿਆ ਹੈ ਇੱਕ ਜੀਵਾਤਮਾ ਹੈ ਜਿਸਨੂੰ ਰੂਹ ਜਾਂ ਅੰਗਰੇਜ਼ੀ ਸੋਲ ਕਹਿੰਦੇ ਹਨ ਦੂਸਰਾ ਜਿਸਮ ਹੈ ਜਿਸਮ ਦੇ ਇਹਨਾਂ ਦੋਨਾਂ ਦਾ ਸੰਵਾਦ ਦੱਸਿਆ ਸਭ ਦਾ ਆਪਣਾ ਆਪਾ ਜੀਵਾਤਮਾ ਹੈ ਰੂਹ ਹੈ ਜਿਸਮ ਕੁਛ ਦੇਰ ਵਾਸਤੇ ਇਸਨੂੰ ਮਿਲਿਆ ਹੋਇਆ ਹੈ ਪਰ ਗਲਤੀ ਕਰਕੇ ਭੁੱਲ ਕਰਕੇ ਅਗਿਆਨ ਦਾ ਪਰਦਾ ਜਹਾਲਤ ਦਾ ਪਰਦਾ ਸੁਧ ਹੋਣ ਕਰਕੇ ਇਸਨੇ ਆਪਣੇ ਆਪ ਨੂੰ ਸਾਡੇ ਅਤੇ ਨਾਦਾ ਦੇ ਮਾਤਰ ਹੀ ਮੰਨਿਆ ਹੋਇਆ ਕਿ ਇਸਦੀ ਮਨੌਤ ਇਹੋ ਜਿਹੀ ਹੈ ਜਿਵੇਂ ਕਿਸੇ ਮਕਾਨ ਵਿੱਚ ਰਹਿਣ ਵਾਲਾ ਨਾਲ ਕੇ ਮਕਾਨ ਜਾਂ ਮਕੀ ਆਪਣੇ ਆਪ ਨੂੰ ਮਕਾਨ ਮੰਨ ਬੈਠੇ ਜਾਂ ਘੋੜੇ ਦਾ ਸਵਾਰ ਆਪਣੇ ਆਪ ਨੂੰ ਘੋੜਾ ਮੰਨ ਬੈਠੇ ਜਾਂ ਮੋਟਰ ਦਾ ਮਾਲਕ ਆਪਣੇ ਆਪ ਨੂੰ ਮੋਟਰ ਮੰਨ ਬੈਠੇ ਇਹੋ ਜਿਹੀ ਇਸਦੀ ਗਲਤ ਮਨੌਤ ਹੈ ਤੋ ਜਦੋਂ ਹੌਲੀ ਹੌਲੀ ਅਗਿਆਨ ਦਾ ਜਹਾਲਤ ਦਾ ਪਰਦਾ ਸੂਖਮ ਹੁੰਦਾ ਹੈ ਭਜਨ ਕਰਦੇ ਕਰਦੇ ਵਿਚਾਰ ਦੀਆਂ ਅੱਖਾਂ ਖੁੱਲ੍ਹਦੀਆਂ ਹਨ ਫਿਰ ਅਸਲੀਅਤ ਦੀ ਸੋਝੀ ਪੈਂਦੀ ਹੈ ਫਿਰ ਇਸਨੂੰ ਜਾਣ ਕੇ ਆਪਣਾ ਜੋ ਮਾਨਵ ਤਨ ਦਾ ਫਰਜ਼ ਹੈ ਰੂਪ ਪ੍ਰਾਪਤੀ ਉਸ ਵੱਲ ਅੱਛੀ ਤਰ੍ਹਾਂ ਤੱਤਰ ਹੋ ਕੇ ਲੱਗ ਜਾਂਦਾ ਹੈ ਫਿਰ ਇੱਧਰ ਉੱਧਰ ਧੋਖਾ ਨਹੀਂ ਹੁੰਦਾ ਇਉਂ ਦੱਸਦੇ ਹਨ ਇਹਦੇ ਵਿੱਚ ਜਿਸਮ ਦਾ ਔਰ ਰੂਹ ਦਾ ਜੀਵਾਤਮਾ ਦਾ ਸੰਵਾਦ ਰੂਹ ਨੂੰ ਇੱਥੇ ਪਤੀ ਕਥਨ ਕੀਤਾ ਹੈ ਜਿਸ ਨੂੰ ਇੱਥੇ ਇਸਤਰੀ ਰੂਪ ਕਥਨ ਕੀਤਾ ਹੈ ਇਉਂ ਦੱਸਦੇ ਟਿੱਚਰ ਵਸੇ ਸਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨਖਾਹ ਪੂਰਾ ਮਨ ਵੈਰਾਗ ਥਿਆ ਦਰਸ਼ਨ ਦੇਖਣੇ ਕਚਾਓ ਤਨ ਸੋ ਤੇਰਾ ਧਾਨ ਜਿੱਚਰ ਵਸੇ ਅਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚਲ ਸੀ ਕੰਤੜਾ ਤੋ ਕੋਈ ਨਾ ਪੁੱਛੇ ਤੇਰੀ ਵਾਤ ਤੇ ਵਿਗੜੇ ਸਭ ਸੇਵ ਤੋਂ ਸਹੁਰੜੇ ਸੁਖ ਵਸ ਗੁਰਮਿਲ ਚੱਜ ਆਚਾਰ ਸਿੱਖ ਤੁਰ ਕੇ ਦੇਣਾ ਲਾਗੇ ਸਭਨੀ ਸਹੁਰੇ ਵਿਆਂ ਸਭ ਮੁਕਲਾਮ ਹਾਰ ਨਾਨਕ ਤਨ ਸੁਹਾਗਣੀ ਜਿਨ ਸੋ ਨਾਮ ਪਿਆ ਐਸਾ ਇਸ ਸ਼ਬਦ ਦੇ ਵਿੱਚ ਸੰਵਾਦ ਬਣਾ ਇਉਂ ਸੰਗਤਾਂ ਇੱਕ ਸ਼ਬਦ ਇੱਕ ਛੱਕਾ ਹਰਮਿਤ ਪਿੰਨੇ ਲੈਣਾ ਅਤੇ ਅੱਗੇ ਇੱਕ ਸ਼ਲੋਕ ਨਾਲ ਜਾਣਿਓ ਪੜ੍ਹਦੇ ਚਲੇ ਆਉਂਦੇ ਹੁਣ ਜੋਟੀਆਂ ਨਾਲ ਜਾਂ ਬਲਿਹਾਰ ਦੀ ਮੈਂ ਆਪਣੇ 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 ਆਪਣ शब्द छक्का श्लोक लाउंदे चले आ रहे हैं, तुरे भी आ रहे हैं। पैदल सफर हो रहा है और वाणी करके हाथ पांव कर काम सब चीत नंजन नाल क्यों भजन भी हो रहा है। चीटका का विड़ा होवे, संगत बहुत बोलने वाली होवे, यदि आवाज दूर जाया करती। अजकल तो साइंस का जमाना है, लाउड स्पीकर हो गए और कई उपा हो गए, उन्होंने समय में यह नहीं स्वयं संगत पढ़ती आँदी है। टिकटका का विड़ा है प्रेमा। अज की रात उसकी बहुत ज्यादा दुख में गुजरी, कई दफा मरने वास्ते तैयार है। छपरी तो निकल गए उसकी मौन पे आ दिन ने डिग के डुब के मर जा चंगा है, दोवें जीवन मौत चंगी, पर फिर मरनों डर जाता है। इसी तरह सारी रात गुजरी, हूँ भी मौन पर बैठा है। दूरों ये कन में आवाज पैनी शुरू की, कन द्वारा होकर हिरदे में पहुंची। अज इस दे शरीर को कोई शांत महसूस हो, क्यों बाणी शांति है। गुरु अर्जन देव महाराज जी ने श्री गुरु ग्रंथ साहब जी की दीर आप जी ने श्री सुखनी साहब एक जी बाणी की उच्चारण की, जी के 24 श्लोक 24 अष्टियां 24 अखर एक पाठ रोजाना कर लिया जाए जो कि तकरीबन घंटे च हो जाता है। अठा पैरों के पास सफले हो जाए, अनुमान है प्राणी में अठा पैर तकरीबन 24,000 साल आता है। भावें इन्हों की रफ्तार कामकार के लिहाज से घट वी जाती है, बैठ 12 चलते 18 सौ चलने 25 मैसम करते क्यों चलते क्यों नफजे जगदीश क्यों घट वध जाते हैं। योगी जना थोड़े सा आया करते हैं, बेकारियों पुरुषों ज्यादा आते हैं, उन्होंने उम्र इस करके घट जाती है। योगी जिन्हों की उम्र सहज ही वजी, भावें उन्होंने उम्र वधाने की लोड़ नहीं होंगी, इच्छा नहीं रखते। बहुती उम्र की इच्छा अजाण पुरुष रखा करता है। सतपुरुष तो इस शरीर को पार रूप समझते हैं। तीन मन की पुंड चक्की फिटू जेठाड़ का उदय महीना लूं चल दिया हम तत्ते रेते कोई चित तीन मन की पंड हो फिर कि दुखी हों, चाहता है कि मैंने छां मिल जाए दरखत की, इस पंड में छिप के वह हेठा बह जाए। इसी तरह जिन्होंने सूझी पई है ये साढ़े तीन मन बेहरी चले पानी खन आया बंदा दुनी च पत्र आपसी सब दरवाजे भन इन्हों प्यार भाइया अगे दिता बन। देखो बंदा चलिया चौ जनिया के कन फरीदा अमन जी किसी दुनी च दरगे आए। आत्म सूझ वाले जोड़े पुरुष हैं देनू पारदूप मनते दुनिया मौत तो डरती, किन्ना दुखी बंदा वह भी डरता, किन्ना कीड़ा गंदे का कीड़ा वह भी मौत तो डरता होता है। इस करके इन दुख तकलीफों के बावजूद इन्नी चंगी चीज़ तो लोग डरते हैं, लेकिन इस मौत को जो कोई पसंद करता है मौत को चाहता है वो आत्मवेत्ता ही प्रभु का प्यारा ही चाहता है। वो तो इन साढ़े तीन मन की पंड चक्की फिर रेते फिरता चाहते हैं कहते छिट के पर हो जाइए। तो है जो एक कन में आवाज पैन लगी उदों प्रेम शांति बाणी शांति। गुरु अर्जन देव महाराज जी ने श्री सुखनी साहब का महात्म दसिया, एक पाठ कीतियां टपैन के साथ सफे हो जाते हैं, दो पाठ रोजाना कर ले जा महीने गुरु ग्रंथ साहब के पाठ का फल हो जाता। कई सिखा ने इस मूल जबानी याद कर ले, बार बार इसका पाठ करते हैं जिन्हें भी उस एक सिख सी लाहौर में रहा वो कई कई पाठ श्री सुखनी साहब के रोज़ करता से उसने मूल जबानी याद की। तो उस लाहौर के उन्होंने समय के जहांगीर बादशाह की हुकूमत थी हिंदुस्तान में, बाबर तो ला के औरंगजेब तक बहादुर शाह तक रहे हैं। स्वयं इसी बात बाबत क्या थी जो बाबत गुरु नानक जी ने मिले एमनाबाद के उन्हें चोली कदी कृपा करो बख्शिश करो। गुरु जी ने कहा अगर तुम न्याय करोगे थोड़ी गद्दी पुष्ट दर पुष्ट चलेगी, जो तो न्याय करना हट जाओगे पुष्ट जाएगा, क्योंकि गुरु जी तो न्याय ही चाहते। सो इसी तरह है बाबर तो बाद उसका लड़का हमायूं होया, हमायूं बाद तो उसके दो अहलकार आकी हो गया इलाहाबाद के, उन्होंने पता लग गया उसने इधर दिल्ली चढ़ाई कर दी। शेर शाह सूरी सी वो पता, सो उत्थे जंग होया, शेर शाह सूरी तो शिकस्त खा के हमायूं दौड़िया, डर हो गया ऐसा ना हो कि मारे जाए अपने देश में ਪਾਕਿਸਤਾਨ ਨੂੰ ਚੱਲਿਆ, ਪਤਾ ਲੱਗਿਆ ਵੀ ਸਾਡੇ ਬਜ਼ੁਰਗਾਂ ਨੂੰ ਗੁਰੂ ਨਾਨਕ ਤੀਰਾਂ ਪੀਰ ਹੋਇਆ, ਉਹਨਾਂ ਦੀ ਬਖਸ਼ਿਸ਼ ਹੋਈ ਸੀ, ਕਈ ਪੁਸ਼ਤਾਂ ਤੁਹਾਡੀ ਰਾਜਗੱਦੀ ਚੱਲੇਗੀ, ਅਤੇ ਅੱਜ ਕੌਣ ਹੈ ਉਹਨਾਂ ਦੀ ਗੱਦੀ 'ਤੇ? ਦੱਸੇ ਕਿਸੇ ਨੇ ਵੀ ਦੂਸਰੇ ਗੁਰੂ ਅੰਗਦ ਦੇਵ ਮਹਾਰਾਜ ਰਸਤੇ ਦੇ ਵਿੱਚ ਚਲੋ ਦਰਸ਼ਨ ਕਰਕੇ ਚੱਲੀ, ਨਾਲੇ ਪੁੱਛੀ ਇਤਨੀ ਜਲਦੀ ਦੂਜੀ ਪੀੜ੍ਹੀ ਵਿੱਚ ਸਾਡੀ ਸਾਡਾ ਰਾਜ ਸੀਗਾ, ਗੱਲ ਕੀ? ਗੁਰੂ ਜੀ ਸਮਾਧੀ ਵਿੱਚ ਨੀਂਦ ਬੈਠੇ ਸਨ, ਤਾਂ ਕਹਿਣੇ ਸਨ ਉਸ ਮੌਕੇ ਇਹ ਹਮਾਇਨੂੰ ਆਇਆ ਅਤੇ ਸਮਾਧੀ ਵਿੱਚ ਬੈਠੇ ਆਪਣੀ ਮਾਂ, ਕਿਉਂ ਸੁੱਤ ਜਿਹੜੀ ਹੈ ਆਤਮਾ ਦੇ ਵਿੱਚ ਨੀਂਦ ਹੋਈ ਹੈ, ਸੰਕਲਪ ਸ਼ਾਂਤ ਹੋਇਆ ਹੁੰਦਾ, ਕਾਫੀ ਦੇਰ ਤੱਕ ਖੜਾ ਰਿਹਾ, ਅਖੀਰ ਚਿੱਤ ਵਿੱਚ ਖਿਆਲ ਆਇਆ ਮੈਂ ਇਤਨੀ ਦੇਰ ਦਾ ਖੜਾ ਹਾਂ, ਇਹਨਾਂ ਨੇ ਮੇਰੇ ਵੱਲ ਤੱਕਿਆ ਨਹੀਂ, ਮੇਰੇ ਵੱਲ ਝਾਕਿਆ ਨਹੀਂ ਹੈ, ਮੈਨੂੰ ਪੁੱਛਿਆ ਨਹੀਂ, ਹਾਲਾਂਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ। ਇਹੋ ਜਿਹਾ ਖਿਆਲ ਕਰਕੇ ਇਹਦੇ ਚਿੱਤ ਵਿੱਚ ਕ੍ਰੋਧ ਕਪਟ ਪੈਦਾ ਹੋਇਆ, ਉਸਨੇ ਮਿਆਨੋਂ ਤਲਵਾਰ ਖਿੱਚਣ ਵਾਸਤੇ ਵੀ ਇਹਨਾਂ ਦਾ ਸਿੱਖ ਕਲਮ ਕਰਦੇ ਹਾਂ, ਤਾਂ ਮੁੱਠੇ ਨੂੰ ਹੱਥ ਪਾਇਆ ਤਲਵਾਰ ਦੇ ਨੂੰ, ਉੱਥੇ ਜੁੜ ਗਿਆ ਹੱਥ, ਉੱਥੇ ਜੁੜ ਗਿਆ ਦੂਜਾ ਹੱਥ ਪਾਇਆ, ਉਹ ਵੀ ਉੱਥੇ ਜੁੜ ਗਿਆ। ਕਿਸ ਤਰੀਕੇ ਸਿਰ ਖੜਾ, ਇਤਨੇ ਨੂੰ ਗੁਰੂ ਜੀ ਨੇ ਨੇਤਰ ਖੋਲ ਲੈਂਦੇ, ਨੇਤਰ ਖੋਲ ਕੇ ਕਹਿੰਦੇ ਮਾਈਓ ਇਹ ਤੇਰੀ ਤਲਵਾਰ ਸੱਚਿਆਂ 'ਤੇ ਚੱਲਣ ਵਾਸਤੇ ਤਿਆਰ ਹੋਈ, ਉਹ ਜਿੱਥੇ ਚਲਾਉਣੀ ਸੀ ਉੱਥੋਂ ਤਾਂ ਸ਼ਿਕਸਤ ਖਾ ਕੇ ਆਏ, ਉੱਥੋਂ ਤਾਂ ਹਾਰ ਖਾ ਕੇ ਆਏ, ਸ਼ੇਰ ਸ਼ਾਹ ਦੇ ਅੱਗੇ ਤੇਰੀ ਤਲਵਾਰ ਕਿੱਥੇ ਗਈ ਸੀ? ਫਕੀਰਾਂ 'ਤੇ ਤਲਵਾਰਾਂ ਚਲੋ, ਖਿਮਾ ਮੰਗੀ, ਮੁਆਫ਼ੀ ਮੰਗੀ, ਕਹਿਣ ਲੱਗੇ ਕੀ ਗੱਲ ਹੈ, ਕਿਉਂ ਹੈ? ਮਹਾਰਾਜ ਆਪ ਜੀ ਦੇ ਬਜ਼ੁਰਗ ਗੁਰੂ ਨਾਨਕ ਜੀ ਨੇ ਸਾਡੇ ਬਜ਼ੁਰਗ ਬਾਬਰ ਨੂੰ ਬੜੀ ਬਖਸ਼ਿਸ਼ ਕੀਤੀ ਸੀ, ਹੁਣੀ ਮੈਂ ਦੂਜਾ ਅਜੇ ਹੁਣੀ ਸਾਡਾ ਰਾਜ ਫਸ ਗਿਆ, ਮੈਂ ਡਰਦਾ ਮਾਰਿਆ ਪਾਕਿਸਤਾਨ ਨੂੰ ਮਿਠਿਆ ਜਾਣਾ, ਗੁਰੂ ਜੀ ਨੇ ਕੋਈ ਗਲਤੀ ਕੀਤੀ ਹੋਣੀ, ਪਤਾ ਗੁਰੂ ਬਾਬੇ ਨੇ ਕੀ ਬਚਨ ਕੀਤਾ ਸੀ, ਜਦੋਂ ਇਨਸਾਫ ਹੋਵੇਗਾ ਤੁਹਾਡਾ ਰਾਜ ਚਲਿਆ ਜਾਏਗਾ, ਜਦੋਂ ਬੇਇਨਸਾਫੀ ਹੋਣ ਲੱਗ ਜਾਏ ਪਰਜਨ ਦੁੱਖ ਮਿਲਣੇ ਨਸ਼ਟ ਹੋ ਜਾਏਗਾ, ਨਿਗਾ ਮਾਰ ਕੇ ਦੇਖੋ ਗਲਤੀਆਂ ਕੀਤੀਆਂ ਹੋਣਗੀਆਂ। ਹੈ ਫਿਰ ਅਸੀਂ ਮਹਾਰਾਜ ਅਸੀਂ ਗਲਤੀਆਂ ਦੇ ਪੁਤਲੇ ਹਾਂ, ਮਿਲ ਤਾਂ ਹੁਣ ਹੀ ਜਾਂਦਾ, ਪਰ ਦੇਸ਼ ਨੂੰ ਤਲਵਾਰ ਨਾ ਕੱਢ ਦਿੱਤਾ, ਜਾਂ ਹੁਣ ਆਪਣੇ ਦੇਸ਼ ਨੂੰ ਚਲਾ ਜਾ, ਕੁਛ ਸਾਲਾਂ ਤੋਂ ਬਾਅਦ ਫਿਰ ਆਏਗਾ ਤੈਨੂੰ ਰਾਜ ਮਿਲ ਜਾਏਗਾ। ਫਿਰ ਆ ਕੇ ਹਿਮਾਇਨ ਨੇ, ਹਿਮਾਇਨ ਤੋਂ ਬਾਅਦ ਜਹਾਂਗੀਰ ਸ਼ਾਹਜਹਾਂ ਵਗੈਰਾ ਇਹ ਹੋਏ ਹਨ, ਔਰੰਗਜ਼ੇਬ ਬਹਾਦਰ ਸ਼ਾਹ ਤੁਰਿਆ, ਇਸ ਤਰੀਕੇ ਸਿਰ ਯਾਨੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼੍ਰੀ ਸੁਖਮਨੀ ਸਾਹਿਬ ਬਾਣੀ ਉਚਾਰਨ ਕੀਤੇ, ਬਹੁਤ ਸਾਰੇ ਪ੍ਰੇਮੀ ਨੇ ਉਸਨੂੰ ਹਿਫਜ਼ ਕਰ ਲਿਆ। ਉਸ ਜਹਾਂਗੀਰ ਬਾਦਸ਼ਾਹ ਦਾ ਇੱਕ ਵਜ਼ੀਰ ਸੀ ਜਿਸਦਾ ਨਾਮ ਵਜ਼ੀਰ ਖਾਨ ਸੀ, ਬੜਾ ਨੇਕ ਬੰਦਾ ਸੀ, ਚੰਗਾ ਸੀ, ਪਰ ਵਿਚਾਰੇ ਨੂੰ ਡੋਲ ਦਰਦਾਰ ਹੋ ਗਿਆ, ਬੜੇ ਉਪਾਅ ਕੀਤੇ, ਬੜੇ ਯਤਨ ਕੀਤੇ, ਰੋਗ ਹਟਣਾ ਸਕਿਆ, ਅਖੀਰ ਕਰਮ ਰੋਗ ਜਾਣ ਕੇ ਪਿਛਲੇ ਉਗਰ ਪਾਪ ਕਰਮਾਂ ਦਾ ਫਲ ਹੈ ਕੋਈ, ਸੋ ਆਪਣੀ ਬੈਠ ਵਿੱਚ ਪਿਆ ਰਹਿੰਦਾ ਸੀ, ਸਰੀਰ ਵੀ ਜਲਣ ਲੈਂਦੀ ਸੀ ਲਾਹੌਰ ਦੇ ਵਿੱਚ। ਅੱਜ ਅੰਮ੍ਰਿਤ ਵੇਲੇ ਸਿੱਖ ਨੇ ਇਸ਼ਨਾਨ ਕਰਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਕਿਤੇ ਕੰਮ ਵੀ ਜਾਣਾ ਸੀ, ਤੁਰਿਆ ਜਾ ਰਿਹਾ, ਪਾਠ ਵੀ ਕਰਦਾ ਜਾ ਰਿਹਾ, ਉੱਥੋਂ ਨਿਕਲਣਾ ਸੀ ਜਿੱਥੇ ਇਸਦੀ ਬੈਠਕ ਸੀ। ਕੁਦਰਤੀ ਬਿਮਾਰ ਆਦਮੀ ਨੀਂਦ ਤਾਂ ਬੜੀ ਘੱਟ ਆਉਂਦੀ ਹੁੰਦੀ ਹੈ, ਉਹਦੇ ਕੰਨ ਵਿੱਚ ਬਾਣੀ ਦੀ ਜਦੋਂ ਆਵਾਜ਼ ਪਈ, ਕੰਨ ਦੁਆਰਾ ਕਿ ਹਿਰਦੇ ਵਿੱਚ ਪਹੁੰਚੀ, ਉਹਦੀ ਲਹਿਰ ਸਾਰੇ ਖੂਨ ਵਿੱਚ ਦੌੜੀ, ਇਹਨੂੰ ਸ਼ਾਂਤੀ ਮਹਿਸੂਸ ਹੋਈ, ਸਮਝਦਾ ਵੀ ਸ਼ਾਇਦ ਅੱਜ ਮੇਰਾ ਰੋਗ ਕੱਟ ਗਿਆ। ਖੈਰ ਸਿੱਖ ਪੜ੍ਹਦਾ 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 ਦੂਰ ਚਲਾ ਗਿਆ, ਜਦੋਂ ਕੰਨ ਵਿੱਚ ਆਵਾਜ਼ ਪੈਣ ਹਟ ਗਈ, ਫਿਰ ਸਰੀਰ ਵੀ ਜਲਨ ਪੈਦਾ ਹੋ ਗਈ, ਹੈਰਾਨ ਹੋ ਗਈ ਗੱਲ। ਖੈਰ ਸਿੱਖ ਨੇ ਕੰਮ ਕਰਕੇ ਫਿਰ ਵਾਪਸ ਆਉਣਾ ਸੀ, ਉਸੀ ਤਰ੍ਹਾਂ ਪਾਠ ਕਰਦਾ ਚਲਾ, ਫਿਰ ਜਦ ਕੰਨ ਵਿੱਚ ਆਵਾਜ਼ ਪੈਣੀ ਸ਼ੁਰੂ ਹੋਈ, ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚੀ, ਉਸਦੀ ਲਹਿਰ ਖੂਨ ਵਿੱਚ ਦੌੜੀ, ਫਿਰ ਉਸ ਨੇ ਜਾਣਿਆ ਵੀ ਇਹ ਕਿਸੇ ਬਜ਼ੁਰਗ ਦਾ ਕਲਾਮ ਹੈ, ਇਹਦੇ ਵਿੱਚ ਤਾਸੀਰ ਹੈ, ਇਹਦੇ ਵਿੱਚ ਸ਼ਾਂਤੀ ਹੈ। ਸੋ ਖੈਰ ਪਾਠ ਕਰਦੇ ਕਰਦੇ ਸਿੱਖ ਜਦੋਂ ਦੂਰ ਚਲਾ ਗਿਆ, ਪਾਠ ਸੁਣਨੋਂ ਹਟ ਗਿਆ, ਫਿਰ ਉਹਦੇ ਸਰੀਰ ਵਿੱਚ ਜਲਨ ਪੈਦਾ ਹੋ ਗਈ, ਸਮਝਿਆ ਵੀ ਇਹ ਜੋ ਕੁਛ ਹੈ ਇਸ ਕਿਸੇ ਬਜ਼ੁਰਗ ਦੀ ਕਲਾਮ ਦਾ ਸਦਕਾ, ਇਹਦੇ ਵਿੱਚ ਸ਼ਾਂਤੀ। ਆਪਣੇ ਨੌਕਰ ਨੂੰ ਦੌੜਾਇਆ ਵੀ ਜਲਦੀ ਜਾਓ, ਜਾ ਕੇ ਦੋਵੇਂ ਹੱਥ ਜੋੜ ਕੇ ਅੱਗੇ ਖੜ ਕੇ ਪ੍ਰਾਰਥਨਾ ਕਰਨੀ, ਇਸੀ ਤਰ੍ਹਾਂ ਪੜ੍ਹਦਾ ਚਲਾ, ਕਿਤੇ ਵਜ਼ੀਰੀ ਦੀ ਤੌਂਸ ਨਾ ਦਿਖਾਈ। ਪੈਰ ਸਿੱਖ ਉਸੀ ਤਰ੍ਹਾਂ ਪੜ੍ਹਦਾ ਚਲਾ, ਜਦ ਫਿਰ ਕੰਨ ਵਿੱਚ ਆਵਾਜ਼ ਪਈ, ਫਿਰ ਸ਼ਾਂਤੀ ਆਈ, ਇਸੀ ਤਰ੍ਹਾਂ ਉੱਚੇ ਥਾਂ ਬਿਠਾ ਕੇ ਉਸ ਤੋਂ ਬਾਣੀ ਸੁਣੀ, ਫਿਰ ਪੁੱਛਿਆ ਕਿਸ ਬਜ਼ੁਰਗ ਦਾ ਕਲਾਮ ਹੈ? ਉਸੇ ਕਹਿਣਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ, ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਾਣੀ ਸ਼੍ਰੀ ਸੁਖਮਨੀ ਸਾਹਿਬ ਸੁੱਖਾਂ ਦੀ ਉਚਾਰਨ ਕੀਤੀ ਹੈ, ਇਹਦਾ ਬੜਾ ਮਹਾਤਮਾ ਹੈ, ਇਸਨੇ ਮਨ ਨੂੰ ਸ਼ਾਂਤ ਕੀਤੀ। ਅਖੀਰ ਉਸਨੇ ਪ੍ਰਾਰਥਨਾ ਕੀਤੀ, ਵਜ਼ੀਰ ਖਾਨ ਨੇ ਵੀ ਕਿਰਪਾ ਕਰਕੇ ਮੇਰੇ 'ਤੇ ਤਰਸ ਖਾ ਕੇ ਕੁਛ ਸਮਾਂ ਜੇ ਮੇਰੇ ਵਾਸਤੇ ਕੱਢ ਲਿਆ ਕਰਾਉਂਦੇ ਨੂੰ, ਇੱਕ ਦੋ ਜਿਤਨਾ ਵੀ ਤੁਸੀਂ ਪਾਠ ਸੁਣਾ ਸਕੋ ਉਤਨਾ ਸਮਾਂ ਗਨੀਮਤ ਹੈ, ਮੈਨੂੰ ਸੁੱਖ ਸ਼ਾਂਤ ਦੇ ਗੁਜ਼ਰੇ। ਅਤੇ ਇਸੇ ਤਰ੍ਹਾਂ ਸਿੱਖ ਕਰਦਾ, ਜਿੰਨਾ ਸਮਾਂ ਮਿਲਦਾ ਸੀ ਉਸਦੇ ਵਾਸਤੇ ਪਰਉਪਕਾਰ ਜਾਣ ਕੇ ਸੁਣਾਉਂਦਾ ਹੈ। ਇੱਕ ਦਿਨ ਸਿੱਖਣੇ ਕਿਹਾ ਜੀ ਸੱਚੇ ਪਾਤਸ਼ਾਹ ਦੀ ਬਾਣੀ ਹੈ, ਉਹਦੀ ਸ਼ਰਨ ਵਿੱਚ ਕਿਵੇਂ ਜਾ ਕੇ ਡਿੱਗਦਾ। ਉਹਨਾਂ ਦਿਨਾਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਰਾਮਦਾਸ ਸਰੋਵਰ ਦੀ ਸੇਵਾ ਕਰਾ ਰਹੇ ਸੀ, ਅਜੇ ਸਮਾਪਤ ਨਹੀਂ ਸੀ ਹੋਇਆ। ਬੜੇ ਬੜੇ ਸਿੱਖ ਪਰਮ ਗਿਆਨੀ ਭਾਈ ਬੁੱਢੇ ਜੈਸੇ ਸੇਵਾ ਕਰ ਦਿੱਤੀ। ਸੋ ਇਹ ਮੰਜੀ ਚੱਕ ਕੇ ਵਜ਼ੀਰ ਖਾਨ ਨੇ ਉੱਥੇ ਲਏ, ਮੰਜੀ ਰੱਖ ਦਿੱਤੀ। ਸੋ ਗੁਰੂ ਅਰਜਨ ਦੇਵ ਮਹਾਰਾਜ ਦਾ ਇਸ਼ਾਰਾ ਪਾ ਕੇ ਬਾਬੇ ਬੁੱਢੇ ਨੇ ਗਾਰੇ ਦੀ ਤਰੀਤ ਕਾਰੀ ਦੇ ਪੇਟ 'ਤੇ ਮਾਰੀ ਪਏ, ਸਾਰਾ ਪਾਣੀ ਨਿਕਲਿਆ। ਉਸ ਵਕਤ ਤੋਂ ਉਹ ਰਾਜੀ ਹੋ ਗਿਆ ਸੀ। ਉਹ ਵਜ਼ੀਰ ਖਾਨ ਗੁਰੂ ਜੀ ਦਾ ਬੜਾ ਸ਼ਰਧਾਲੂ ਸੀ, ਗੁਰੂ ਘਰ ਦਾ ਬੜਾ ਸ਼ਰਧਾਲੂ ਰਿਹਾ। ਉਸ ਤੋਂ ਬਾਅਦ ਜਹਾਂਗੀਰ ਤੋਂ ਬਾਅਦ ਸ਼ਾਹਜਹਾਨ ਹੋਇਆ ਉਹਦਾ ਲੜਕਾ। ਗੁਰੂ ਹਰਗੋਬਿੰਦ ਮਹਾਰਾਜ ਨੇ ਵੀ ਪੀਰੀ ਪੀਰੀ ਦੀਆਂ ਦੋ ਦਲਵਾਰਾਂ ਤੈਰੀਆਂ ਫੌਜਾਂ ਰੱਖੀਆਂ, ਅਤੇ ਉਸਨੇ ਚਾਰ ਜੰਗ ਕੀਤੀਆਂ ਆਪਣੀਆਂ ਫੌਜਾਂ ਚਾੜੀਆਂ ਨੇ ਗੁਰੂ ਹਰਗੋਬਿੰਦ ਮਹਾਰਾਜ ਦੇ। ਜਦ ਵੀ ਤਾਇਆ ਮੂੰਹ ਦਿਖਾ ਕੇ ਸ਼ਿਕਸਤ ਹੋਈ ਉਸਨੂੰ। ਉਹਨਾਂ ਵਜ਼ੀਰ ਮੰਡਲੀ ਵਿੱਚੋਂ ਇੱਕੋ ਹੀ ਸੀ ਵਜ਼ੀਰ ਖਾਨ ਜਿਹੜਾ ਕਹਿੰਦਾ ਹੁੰਦਾ ਸੀ ਬਾਦਸ਼ਾਹ ਫਕੀਰਾਂ ਨਾਲ ਰੱਬ ਦੇ ਬੰਦਿਆਂ ਨਾਲ, ਗੁਰੂ ਪੀਰਾਂ ਨਾਲ ਮੱਥਾ ਨਹੀਂ ਲਾਈਂਦਾ, ਉਹਨਾਂ ਦੇ ਅੱਗੇ ਨਿਭਣਾ ਹੀ ਚੰਗਾ ਹੁੰਦਾ। ਹਾਂ ਦੇਖਿਆ ਚਾਰ ਦਫ਼ਾ ਤੈਂ ਕੋਸ਼ਿਸ਼ ਕੀਤੀ, ਕਦੇ ਤੈਨੂੰ ਕਾਮਯਾਬੀ ਵੀ ਹਾਸਲ ਹੋਈ, ਸ਼ਿਕਸਤ ਹੀ ਖਾਂਦਾ ਰਿਹਾ ਹੈ, ਹਾਰ ਹੀ ਖਾਂਦਾ ਰਿਹਾ ਹੈ। ਨੀਅਤ ਸਿੱਧੀ ਕਰ, ਉਹਨਾਂ ਦੇ ਨਾਲ ਸਾਫ ਨੀਅਤ ਨਾਲ ਹੀ ਫਾਇਦਾ ਹੁੰਦਾ। ਫਿਰ ਚਾਰ ਜਾਣ ਦੇ ਦੋਵੇਂ ਹੱਥ ਜੋੜ ਕੇ ਇੱਧਰ ਨੂੰ ਕਰਕੇ ਮੱਥਾ ਟੇਕਿਆ ਸੀ, ਅੱਗੇ ਨੂੰ ਮੈਂ ਜੰਗ ਨਹੀਂ ਕਰਾਂਗਾ। ਸੋ ਇਸ ਤਰੀਕੇ ਫਿਰ ਇਹਨੇ ਬਾਣੀ ਦੀ ਵੀ ਸ਼ਾਂਤੀ ਹੈ। ਅਜੇ ਜਦੋਂ ਸੰਗਤਾਂ ਪੜ੍ਹਦੀਆਂ ਆਉਂਦੀਆਂ ਹਨ ਬਾਣੀ, ਇਸ ਮੌਕੇ ਇਹਦੇ ਕੰਨ ਵਿੱਚ ਹੋ ਕੇ ਪ੍ਰੇਮੇ ਦੇ ਇਸਦੇ ਵਿੱਚ ਪਹੁੰਚੀ, ਇਸਨੂੰ ਕੋਈ ਸ਼ਾਂਤੀ ਮਹਿਸੂਸ ਹੋਣ ਲੱਗੀ। ਸਮਝਦਾ ਕਿ ਸ਼ਾਇਦ ਮੇਰਾ ਰੋਹ ਘਟਣ ਲੱਗ ਪਿਆ। ਪਰ ਜਿਉਂ ਜਿਉਂ ਨੇੜੇ ਆਉਂਦੀ ਹੈ ਸੰਗਤ, ਤਿਉਂ ਤਿਉਂ ਉਸਨੂੰ ਜ਼ਿਆਦਾ ਸ਼ਾਂਤੀ ਮਹਿਸੂਸ ਹੁੰਦੀ ਹੈ। ਅਸੀਂ ਨੇੜੇ ਆ ਕੇ ਦਸਵੇਂ ਸਲੋਕ ਉਤਾਰ ਕੇ ਕਿਉਂ ਜ਼ੋਰਦਾਰ ਪੜ੍ਹਿਆ।
ਤੈਨੂੰ ਵਿਸਰਿਆ ਕਰਤਾਰ ਜਿੰਦੇ ਨੂੰ
ਪਾਣੀ ਮਿਲਾ ਕੇ ਕਿਸੇ ਬਰਤਨ 'ਚ ਰੱਖੀਏ, ਇੱਕੋ ਹੀ ਪਾਸਦਾ ਹੁੰਦਾ, ਦੋਵੇਂ ਮਿਲ ਜੁਲ ਕੇ ਇੱਕੋ ਹੀ ਪ੍ਰਤੀਤ ਹੁੰਦੀਆਂ ਹਨ। ਇਹਨਾਂ ਦੋਨਾਂ ਨੂੰ ਜਿਵੇਂ ਦੁੱਧ ਪਾਣੀ ਨੂੰ ਅਲੈਦਾ ਕਰਨ ਵਾਸਤੇ ਹੰਸ ਜਿਹੜਾ ਹੈ, ਹੰਸ ਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ, ਉਸ ਦੁੱਧ ਪਾਣੀ ਮਿਲੇ ਚੁੰਝ ਪਾਉਂਦਾ ਹੈ, ਖਟਾ ਹੋਣ ਕਰਕੇ ਦੁੱਧ ਫਟ ਜਾਂਦਾ ਹੈ, ਉਹਦੀਆਂ ਫੁੱਟੀਆਂ ਅਲੈਦਾ ਹੋ ਜਾਂਦੀਆਂ, ਪਾਣੀ ਅਲੈਦਾ ਹੋ ਜਾਂਦਾ, ਦੁੱਧ ਖਾ ਲੈਂਦਾ ਪਾਣੀ ਛੋੜ ਦਿੰਦਾ। ਇਸੇ ਤਰ੍ਹਾਂ ਜਿਹੜੇ ਪਰਮਹੰਸ ਯਾਨੀ ਗੁਰਮੁਖ ਹਨ, ਜਿਹਨੂੰ ਤਤ ਮਿੱਥਿਆ ਦੀ ਵਿਵੇਚਨ ਪ੍ਰਾਪਤ ਹੋਈ ਹੈ, ਉਸ ਦੁਆਰਾ ਸੰਸਾਰ ਸਤ ਵਸਤੂ ਨੂੰ ਅਲਹਿਰਾ ਕਰਕੇ ਸਤ ਵਸਤੂ ਬਹਿਲ ਨਾਲ ਜੋੜ। ਇਸ ਦੇ ਵਿੱਚ ਸਲੋਕ ਵਿੱਚ ਇਉਂ ਦੱਸਿਆ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਕਹਿੰਦੇ ਨਾ ਸਮਝਦੀ, ਝੂਠੀ ਚੀਜ਼ ਨੂੰ ਸਦਾ ਨਾ ਰਹਿਣ ਵਾਲੀ ਦਾ ਨਾਮ ਕੂੜ ਹੈ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ಕೂಡ ಮಂಡಪ ಕೂಡ ಮಾಡಿ ಕೂಡ ಬೇಸನಹ ಕೂಡ ಸೋನ ಕೂಡ ರೂಪ ಕೂಡ ಕನ್ನಹ ಕೂಡ ಕಾಯ ಕೂಡ ಕಪ್ಪಡ ಕೂಡ ರೂಪ ಅಪಾರ ಕೂಡ ಮೀಯ ಕೂಡ ಬೀಜ ಕಪೋಯ ಖಾರ ಕೂಡ ಇನ್ನೇನು ಲಗ್ಗ ವಿಶ್ರಯಾ ಕರ್ತಾರ ಕೃಷ್ಣಾಳ ಕೀತೆ ದೋಸ್ತಿ ಸಬ್ ವಿಸ್ತರಣ ಹಾರ ಕೂಡ ಮಿಠ ಕೂಡ ಮಾಖ್ಯೋ ಕೂಡ ಡೋಬೆ ಕೂರ್ ನಾನು ಕಾಣೆ ಬೇಂಟಿ ದ್ವಾರ ಪರಮೇಶ್ವರ ತೋ ಬಿನಾ ಸಪ್ತನಾಥಿಲ್ಲ ಸರ್ ಗಲ್ತಿ ಕರ್ಕೇ ಪುಲ್ ಕರ್ಕೇ ಇಹ ಅಸತ್ ಜಡ ದುಃಖ ರೂಪ ಪದಾರ್ಥ ನಾಲ್ ಇಹ ಪಕಡ ਹੈ ਇਹਦਾ ਪਿਆਰ ਹੈ ਜੋ ਅਸਲੀ ਵਾਹਿਗੁਰੂ ਸੱਚੀ ਤਨੰਦ ਸਰੂਪ ਜੀ ਨੇ ਦੱਸਿਆ ਹੈ ਉਹ ਇਸ ਨੂੰ ਭੁੱਲਿਆ ਹੋਇਆ ਹੈ ਪਰਮੇਸ਼ਰ ਸਾਨੂੰ ਨੇੜੇ ਤੇ ਨੇੜੇ ਹੈ ਇਹ ਹੀ ਪਰਮੇਸ਼ਰ ਦਾ ਸਰੂਪ ਉਹਦਾ ਪੁੱਤਰ ਹੈ ਜੀਵਾਤਮਾ ਜਿਹੜਾ ਆਤਮ ਸ਼ਹਿਜ਼ਾਦਾ ਹੈ ਉਸਦਾ ਪੁੱਤਰ ਅਸੀਂ ਸਾਰੇ ਆਤਮ ਸ਼ਹਿਜ਼ਾਦੇ ਹਾਂ ਪਰ ਆਪਣੇ ਆਪ ਨੂੰ ਭੁੱਲ ਕੇ ਜਿਸ ਮੰਨਿਆ ਹੋਇਆ ਹੈ ਇਹ ਹਾਲਤ ਹੈ ਫਿਰ ਆਤਮਾ ਪਰਮਾਤਮਾ ਚਿੱਤ ਕਿਵੇਂ ਆਵੇ ਜਦੋਂ ਇਹੋ ਜਿਹੀ ਵਿਚਾਰ ਕਰਦਾ ਹੈ ਵਿਚਾਰ ਦੁਆਰਾ ਆਤਮਾ ਅਨਾਤਮਾ ਦਾ ਵਾਹਿਦਾ ਹੋ ਜਾਂਦਾ ਆਤਮਾ ਨਾਲ ਵਿਅਕਤੀ ਜੋੜ ਦਿੰਦਾ ਅਨਾਤਮਾ ਪਿੱਛੇ ਰਹਿ ਜਾਂਦਾ ਹੈ ਤਾਂ ਇਉਂ ਇਸ ਸਲੋਕ ਦੇ ਵਿੱਚ ਆਤਮਾ ਅਨਾਤਮ ਦੀ ਵਿਚਾਰ ਦੱਸੀ ਹੈ ਪਰਮੇਸ਼ੁਰ ਨੂੰ ਭੁੱਲਣ ਦਾ ਕਾਰਨ ਜਿਹੜੇ ਸਤਿਗੜ ਦੁੱਖ ਪਦਾਰਥ ਹਨ ਉਹ ਹਨ ਉਹਨਾਂ ਵਿੱਚ ਇਸ ਮਨ ਦੀ ਅਟੈਚਮੈਂਟ ਪ੍ਰਗਟ ਹੈ ਇਉਂ ਐਨ ਪ੍ਰੇਮੇ ਦੇ ਨੇੜੇ ਆ ਕੇ ਇਹ ਭਰਿਆ ਸਮਾਪਤ ਧਨ ਹੈ ਧਨ ਹੈ ਧਨ ਨਾਨਕ ਸਾਧਿ Yeah.
Thank you.